ਮੇਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੁ ਦਿਵਸ ਕਤੇਕ ਸੁਜਾਨ ਵਿਸਤਾਰੀ ਕੀਰਤ ਜਗਤ ਵਿਸਤਾਰੀ ਵਿਸ਼ਿਆਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਲਕ ਜੰਝੂ ਰੱਖ ਪ੍ਰਭ ਤਾਕਾ, ਕਿਨੋ ਬੜੋ ਕੱਲੂ ਮੈਂ ਸਾਕ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅਨੇਕ ਪ੍ਰਕਾਰ ਦੇ ਵਿਲਾਸ ਕੌਤਕ ਕਰ ਰਹੇ ਨੇ। ਸਤਿਗੁਰੂ ਜੀ ਦੇ ਦਰ ਘਰ ਦੇ ਮਸੰਦ ਭਾਈ ਆਨੰਦ ਚੰਦ ਜੀ, ਉਹਨਾਂ ਦੀ ਭਾਵਨਾ ਪ੍ਰੇਮ ਵੇਖ ਕੇ ਸਤਿਗੁਰੂ ਜੀ ਨੇ ਭਾਈ ਆਨੰਦ ਚੰਦ ਜੀ ਨੂੰ ਗੁਰੂ ਘਰ ਦਾ ਦੀਵਾਨ ਮੁਕਰਰ ਕੀਤਾ। ਜਿਤਨੀ ਫੌਜ ਹੈ ਗੁਰੂ ਸਾਹਿਬ ਦੀ ਸਿਪਾਹੀ ਨੇ, ਚਾਹੇ ਉਹ ਘੋੜੇ ਨੇ, ਉਹਨਾਂ ਸਾਰਿਆਂ ਦੀ ਸੇਵਾ ਸੰਭਾਲ ਕਰਨੀ, ਇੱਕ ਇੱਕ ਸਿਪਾਹੀ ਦਾ ਖਿਆਲ ਰੱਖਣਾ, ਉਹਨਾਂ ਨੂੰ ਤਨਖਾਹਾਂ ਦੇਣੀਆਂ ਜਾਂ ਨਵੀਂ ਭਰਤੀ ਕਰਨੀ, ਇਹ ਸਾਰੀ ਜਿੰਮੇਵਾਰੀ ਸਤਿਗੁਰਾਂ ਨੇ ਦੀਵਾਨ ਦੀ ਪਦਵੀ ਦੇ ਕੇ ਭਾਈ ਆਨੰਦ ਚੰਦ ਜੀ ਨੂੰ ਦਿੱਤੀ। ਇਸੇ ਤਰ੍ਹਾਂ ਸਤਿਗੁਰੂ ਜੀ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਕਰਾਉਂਦੇ ਨੇ, ਸ਼ਿਕਾਰ ਖੇਡਣ ਵਾਸਤੇ ਚੜ੍ਹਦੇ ਨੇ ਦੂਰ ਜੰਗਲ ਵਿੱਚ, ਸ਼ਿਕਾਰ ਖੇਡਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਅਨੇਕਾਂ ਜੰਗਲ ਦੇ ਜਾਨਵਰਾਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਸੰਘਾਰ ਕਰਕੇ, ਉਹਨਾਂ ਦਾ ਸ਼ਿਕਾਰ ਖੇਡ ਕੇ ਉਹਨਾਂ ਨੂੰ ਮੁਕਤੀ ਪ੍ਰਦਾਨ ਕਰ ਰਹੇ ਨੇ। ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸ਼ਿਕਾਰ ਖੇਡਦਿਆਂ ਨਾਲ ਸ਼ਸਤਰਾਂ ਦਾ ਅਭਿਆਸ ਕਰਦੇ ਨੇ, ਸ਼ਸਤਰ ਚਲਾ ਕੇ ਵੀ ਵੇਖਦੇ ਨੇ। ਤਾਂ ਇਸ ਪ੍ਰਕਾਰ ਨਾਲ ਮਹਾਰਾਜ ਜੀ ਦਾ ਜੋ ਸੁਜਸ ਹੈ ਉਹ ਦਸਾਂ ਦਿਸ਼ਾਵਾਂ ਵਿੱਚ ਪਸਰ ਰਿਹਾ ਹੈ। ਹਰ ਪਾਸੇ ਹਰ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਸੁਜਸ ਹੈ। ਔਰ ਸਾਹਿਬ ਦਾ ਇਹ ਸੁਜਸ 22 ਧਾਰ ਦੀਆਂ ਜਿਹੜੀਆਂ ਪਹਾੜੀ ਰਿਆਸਤਾਂ ਨੇ ਉਹਨਾਂ ਰਿਆਸਤਾਂ ਵਿੱਚ ਵੀ ਸਤਿਗੁਰਾਂ ਦਾ ਸੁਜਸ ਪਸਰਿਆ। ਆਓ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ, ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਇਸ ਪ੍ਰਕਾਰ ਸ੍ਰੀ ਸਤਿਗੁਰ ਦਿਵਸ ਕਤੇਕ ਸੁਜਾਨ।
ਇਸ ਪ੍ਰਕਾਰ ਨਾਲ ਸਤਿਗੁਰੂ ਗਰੀਬ ਨਿਵਾਜ, ਗੁਰੂ ਕਲਗੀਧਰ, ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਕੁਝ ਸਮਾਂ ਬਤੀਤ ਕੀਤਾ ਹੈ।
ਵਿਸਤਾਰੀ ਕੀਰਤ ਜਗਤ ਵਿਸਤਾਰੀ ਵਿਸ਼ਿਆਨ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਸਾਰੇ ਜਗਤ ਵਿਚ ਵਿਸਤ੍ਰਿਤ ਹੋਈ ਹੈ। ਹਰ ਪਾਸੇ ਮਹਾਰਾਜ ਜੀ ਦੀ ਕੀਰਤੀ ਦਾ ਵਿਸਥਾਰ ਹੋਇਆ ਔਰ ਵਿਸਤਾਰੀ ਵਿਸ਼ਿਆਨ। ਭਾਈ ਸਾਹਿਬ ਜੀ ਦੀ ਕਵਿਤਾ ਇੱਥੇ ਕਮਾਲ ਦੀ ਹੈ। ਵਿਸਤਾਰੀ ਦਾ ਮਤਲਬ ਵਿਸਥਾਰ ਹੁੰਦਾ ਤੇ ਦੂਜਾ ਵਿਸਤਾਰੀ ਸ਼ਬਦ ਵਰਤਦੇ ਕਮਾਲ ਕਰਕੇ ਦੂਜਾ ਅਰਥ ਵਿਸਤਾਰੀ। ਵਿਸ ਦਾ ਮਤਲਬ ਹੈ ਵਿਸ਼, ਜਿਹੜੀ ਵਿਕਾਰਾਂ ਦੀ ਵਿਸ਼ ਹੈ, ਜ਼ਹਿਰ ਹੈ, ਉਹਨੂੰ ਮਹਾਰਾਜ ਗੁਰੂ ਕਲਗੀਧਰ ਦੀ ਕੀਰਤ ਨੇ ਤਾਰੀ ਲਾ ਦਿੱਤਾ ਹੈ। ਜਿੱਥੇ ਜਿੱਥੇ ਵੀ ਮਹਾਰਾਜ ਜੀ ਦੀ ਕੀਰਤ ਦਾ ਵਿਸਥਾਰ ਹੋਇਆ ਉੱਥੇ ਉੱਥੇ ਸੇਵਕਾਂ ਸਿੱਖਾਂ ਦੇ ਹਿਰਦਿਆਂ ਵਿਚੋਂ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ, ਵਿਕਾਰਾਂ ਦੀ ਜਿਹੜੀ ਵਿਹੋ ਹੈ, ਉਹ ਮਹਾਰਾਜ ਜੀ ਨੇ ਤਾਰ ਦਿੱਤੀ ਹੈ, ਲਾ ਦਿੱਤੀ ਹੈ।
ਨਿਸ਼ਾਨੀ ਛੰਦ ਭਈ ਬਿਤਤ ਗਿਰ ਪਤਨ ਮੈਂ ਕੀਰਤ ਉਜਿਆਰੇ।
ਸਾਰੇ ਪਹਾੜੀ ਰਾਜਿਆਂ ਵਿਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕੀਰਤੀ ਦਾ ਵਿਸਥਾਰ ਹੋਇਆ। ਹਰ ਪਾਸੇ ਮਹਾਰਾਜ ਜੀ ਦੀ ਕੀਰਤੀ ਉਜਾਗਰ ਹੋਈ ਹੈ, ਪ੍ਰਗਟ ਹੋਈ ਹੈ।
ਕਲਗੀਧਰ ਬਦ ਸੂਰਮਾ ਕਰ ਮੈਂ ਧਨ ਭਾਰੇ।
ਕੀਰਤ ਦਾ ਪ੍ਰਕਾਸ਼ ਹੋਇਆ ਕਿ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਡੇ ਸੂਰਮੇ ਹਨ। ਕਲਗੀਧਰ ਬਡ ਸੂਰਮਾ, ਕਲਗੀਧਰ ਜੀ ਬੜੇ ਵੱਡੇ ਸੂਰਮੇ ਨੇ ਔਰ ਜਿਹੜੇ ਆਪਣੇ ਹੱਥ ਵਿਚ ਬੜਾ ਕਠੋਰ ਤੇ ਗੰਡੀਵ ਧਨਕ ਆਪਣੇ ਹੱਥ ਵਿਚ ਧਾਰਨ ਕਰਕੇ ਰੱਖਦੇ ਹਨ।
ਜਿਸ ਕੇ ਅਬ ਕੇ ਸਮੇ ਮੈਂ ਨਰ ਖਿਚੈ ਨ ਕੋਈ।
ਇਹੋ ਜਿਹਾ ਮਹਾਰਾਜ ਜੀ ਦੇ ਹੱਥ ਦੇ ਵਿਚ ਧਨਕ ਹੈ, ਕਮਾਨ ਹੈ ਕਿ ਉਸ ਕਮਾਨ ਨੂੰ ਅੱਜ ਦੇ ਇਸ ਸਮੇਂ ਦੇ ਵਿਚ ਕੋਈ ਵਿਅਕਤੀ ਖਿੱਚ ਨਹੀਂ ਸਕਦਾ। ਜਿਹੋ ਜੀ ਕਮਾਨ ਤੇ ਉਹ ਤੀਰ ਚਾੜ ਕੇ ਤੀਰ ਛੱਡਦੇ ਨੇ, ਉਹ ਇਹੋ ਜੀ ਕਠੋਰ ਤੇ ਗੰਡੀਬ ਧਨਕ ਹੈ, ਨੋ ਟੰਕਾ ਧਨਕ ਹੈ ਕਿ ਉਸ ਧਨਕ ਨੂੰ ਅੱਜ ਦੇ ਸਮੇਂ ਵਿਚ ਕੋਈ ਵਿਅਕਤੀ ਚਲਾਣਾ ਤਾਂ ਇਕ ਪਾਸੇ ਰਿਹਾ, ਉਹਦੀ ਤੰਦੀ ਨੂੰ ਪਕੜ ਕੇ ਖਿੱਚ ਵੀ ਨਹੀਂ ਸਕਦਾ।
ਖਪਰੇ ਤੀਚਨ ਭੀਖ ਨਾ ਕਰਵਾਏ ਜੋਏ।
ਬੜੇ ਬੜੇ ਤਿੱਖੇ ਖਪਰੇ ਤੀਰ, ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਖਪਰੇ ਤੀਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਵਾਸਤੇ ਕਢਵਾਉਂਦੇ ਨੇ, ਕਾਰੀਗਰਾਂ ਨੂੰ ਕਹਿ ਕਹਿ ਕੇ ਕਢਵਾਉਂਦੇ ਨੇ ਫੌਲਾਦ ਦੇ ਬਣੇ ਹੋਏ ਤੀਰ, ਫਿਰ ਉਹਨਾਂ ਤੀਰਾਂ ਨੂੰ ਕਢਵਾ ਕੇ
ਛਿਪਰ ਪੰਚ ਬਗੜਾਏ ਕਰ ਛੋਰਤ ਬਡ ਦੂਰੇ।
ਔਰ ਉਹਨਾਂ ਤੀਰਾਂ ਨੂੰ ਆਪਣੀ ਕਮਾਨ ਦੀ ਤੰਦੀ ਤੇ ਚਾੜ ਕੇ, ਤਰਕਸ਼ ਤੇ ਚਾੜ ਕੇ, ਫਿਰ ਕੰਨਾਂ ਤੱਕ ਖਿੱਚ ਕੇ ਦੂਰ ਤੱਕ ਉਸ ਤੀਰ ਨੂੰ ਮਾਰਦੇ ਨੇ। ਦੂਰ ਤੱਕ ਉਸ ਤੀਰ ਦੀ ਮਾਰ ਹੁੰਦੀ ਹੈ ਜਦੋਂ ਸਤਿਗੁਰਾਂ ਦੀ ਧਨਕ ਦੇ ਵਿਚੋਂ, ਕਮਾਨ ਦੇ ਵਿਚੋਂ ਉਹ ਤੀਰ ਨਿਕਲ ਕੇ ਜਾਂਦਾ ਹੈ।
ਕੋਸਨ ਲਗ ਪਹੁੰਚਤ ਚਲੈ ਬਲ ਤੇ ਭਰਪੂਰੇ।
ਬਲ ਦੇ ਨਾਲ ਸਤਿਗੁਰੂ ਜੀ ਤੀਰ ਚਲਾਉਂਦੇ ਨੇ ਕਿ ਸਤਿਗੁਰਾਂ ਦੀ ਕਮਾਨ ਚੋਂ ਨਿਕਲਿਆ ਹੋਇਆ ਉਹ ਤੀਰ ਕੋਹਾਂ ਤੱਕ ਮਾਰ ਕਰਦਾ, ਕੋਹਾਂ ਤੱਕ, ਚਾਰ ਚਾਰ ਕੋਹ ਤੱਕ ਸਤਿਗੁਰਾਂ ਦਾ ਤੀਰ ਚੱਲ ਕੇ ਦੂਰ ਤੱਕ ਨਿਕਲ ਜਾਂਦਾ ਹੈ। ਉਰੇ ਨਹੀਂ ਹੈ ਕਿ ਚਾਰ ਕੋ ਤੱਕ ਉਹ ਤੀਰ ਜਾਂਦਾ ਤੇ ਉਹਦੇ ਵਿਚ ਕੋਈ ਬਲ ਨਹੀਂ ਹੁੰਦਾ। ਰਸਤੇ ਵਿਚ ਅਗਰ ਕੋਈ ਵਸਤੂ ਤੇ ਕੋਈ ਮਨੁੱਖ ਆ ਜਾਏ, ਪਸ਼ੂ ਆ ਜਾਏ, ਜਾਨਵਰ ਆ ਜਾਏ ਤੇ ਉਹ ਤੀਰ ਇੰਨੇ ਬਲ ਨਾਲ ਛੂਕਦਾ ਹੋਇਆ ਜਾਂਦਾ ਕਿ ਉਸ ਮਨੁੱਖ ਨੂੰ, ਪਸ਼ੂ ਨੂੰ, ਜਾਨਵਰ ਨੂੰ ਵੀ ਵਿਚੋਂ ਚੀਰ ਕੇ ਪਾਰ ਨਿਕਲ ਜਾਏ, ਸਾਫ਼ ਨਿਕਲ ਜਾਏ। ਇੰਨੀ ਤੇਜ਼ੀ ਨਾਲ ਤੇ ਇੰਨੇ ਬਲ ਨਾਲ ਗੁਰੂ ਸਾਹਿਬ ਦਾ ਤੀਰ ਕੋਹਾਂ ਤੱਕ ਦੂਰ ਜਾਂਦਾ ਹੈ।
ਸੁਨੇ ਪੁਰਾਨਨ ਕੇ ਬਚਨ ਅਰਜਨ ਸਰ ਮਾਰੇ।
ਪਹਾੜੀ ਰਾਜਿਆਂ ਵਿਚ ਗੁਰੂ ਸਾਹਿਬ ਦੀ ਇਹ ਕੀਰਤ ਉਜਾਗਰ ਹੋ ਰਹੀ ਹੈ। ਉਹ ਕਹਿੰਦੇ ਜੀ ਸੁਣਿਆ, ਪੁਰਾਣਾ ਦੀ ਕਥਾ ਦੇ ਵਿਚ ਸੁਣਿਆ ਕਿ ਅਰਜਨ ਇਹੋ ਜਿਹੇ ਤੀਰ ਚਲਾਉਂਦਾ ਸੀ। ਦੁਆਪਰ ਯੁਗ ਦੇ ਵਿਚ ਅਰਜਨ ਬੜਾ ਵੱਡਾ ਤਨਖਧਾਰੀ ਹੋਇਆ। ਕਹਿੰਦੇ ਸੁਣਿਆ ਕਿ ਇਸ ਤਰ੍ਹਾਂ ਦੇ ਤੀਰ ਜਿਵੇਂ ਗੁਰੂ ਕਲਗੀਧਰ ਜੀ ਚਲਾਉਂਦੇ ਨੇ, ਇਸ ਤਰ੍ਹਾਂ ਦੇ ਤੀਰ ਦੁਆਪਰ ਯੁਗ ਦੇ ਵਿਚ ਅਰਜਨ ਚਲਾਉਂਦਾ ਸੀ।
ਤ੍ਰੇਤੇ ਯੁਗ ਸ੍ਰੀ ਰਾਮ ਜੀ ਧਨ ਵਿਦਿਆ ਭਾਰੇ।
ਤ੍ਰੇਤੇ ਯੁਗ ਦੇ ਵਿਚ ਭਗਵਾਨ ਸ੍ਰੀ ਰਾਮ ਚੰਦਰ ਜੀ, ਉਨ੍ਹਾਂ ਦੇ ਵੀ ਬਾਣ ਅਮੋਘ ਬਾਣ ਮੰਨੇ ਨੇ। ਉਹਨਾਂ ਦਾ ਬਾਣ ਵੀ ਬੜੀ ਤੇਜ਼ੀ ਨਾਲ ਫੁਰਤੀ ਨਾਲ ਚੱਲਦਾ ਸੀ ਔਰ ਉਹ ਵੀ ਬੜੇ ਬਲ ਦੇ ਨਾਲ ਤੀਰ ਚਲਾਉਂਦੇ ਸੀ ਉਹ ਵੀ ਧਨਖ ਵਿਦਿਆ ਵਿਚ ਬੜੇ ਨਿਪੁੰਨ ਸਨ
ਕਿਦੋਂ ਪਿਤਾ ਮਾਂ ਇਹਨੋ ਕੋ ਸ੍ਰੀ ਹਰਗੋਬਿੰਦ
ਕਲਯੁਗ ਦੇ ਵਿਚ ਅੱਜ ਦੇ ਇਸ ਸਮੇਂ ਦੇ ਵਿਚ ਕਹਿੰਦੇ ਏਦਾਂ ਦਾ ਕੋਈ ਤੀਰ ਅੰਦਾਜ ਨਹੀਂ ਹੈ ਜਾਂ ਫਿਰ ਕਹਿੰਦੇ ਇਹ ਤੀਰ ਚਲਾਉਂਦੇ ਨੇ ਜਾਂ ਫਿਰ ਇਹਨਾਂ ਦੇ ਦਾਦਾ ਪਿਤਾਮਾ ਕਹਿੰਦੇ ਨੇ ਦਾਦੇ ਨੂੰ ਇਹਨਾਂ ਦੇ ਦਾਦਾ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਦੇ ਤੀਰ ਚਲਵਾਇਆ ਕਰਦੇ ਸਨ
ਸੁਨੀ ਸ਼ਾਦੀ ਤਿੰਨੋ ਕੀ ਹੱਥ ਤੁਰਕਨ ਬ੍ਰਿੰਦ
ਸ਼ਾਦੀ ਸੁਣੀ ਸ਼ਾਦੀ ਦਾ ਮਤਲਬ ਹੈ ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ ਤੇ ਫਿਰ ਦੱਸਿਆ ਅੱਖਾਂ ਨਾਲ ਵੇਖਿਆ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚੱਲਦੇ ਤੀਰਾਂ ਨੂੰ ਉਨ੍ਹਾਂ ਨੇ ਦੱਸਿਆ ਸ਼ਾਦੀ ਭਰੀ ਹੈ ਗਵਾਹੀ ਦਿੱਤੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਮਾਨ ਚੋਂ ਨਿਕਲੇ ਹੋਏ ਤੀਰ ਵੱਡੇ ਵੱਡੇ ਮੁਗਲਾਂ ਤੇ ਗਿਲਜਿਆਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦੇ ਸੀ ਦਸ ਦਸ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਜਾਇਆ ਕਰਦੇ ਸਨ
ਇਸ ਬਿੰਦ ਕੇ ਸਰ ਛੋਰ ਤੇ ਰਾਖੀ ਸੰਗ ਸੈਨਾ
ਇਹਨਾਂ ਦੇ ਦਾਦਾ ਜੀ ਤੀਰ ਚਲਾਇਆ ਕਰਦੇ ਸਨ ਇਨ ਬਿਨ ਉਸੇ ਤਰ੍ਹਾਂ ਦੇ ਤੀਰ ਅੰਦਾਜ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਵੀ ਉਨ੍ਹਾਂ ਵਾਂਗਰ ਹੀ ਤੀਰ ਚਲਾਉਂਦੇ ਨੇ ਉਨ੍ਹਾਂ ਸਮਾਨ ਹੀ ਤੀਰ ਚਲਾਉਂਦੇ ਨੇ ਤੀਰ ਛੱਡਦੇ ਨੇ ਔਰ ਇਨ੍ਹਾਂ ਨੇ ਉਨ੍ਹਾਂ ਦੇ ਸਮਾਨ ਹੀ ਆਪਣੇ ਕੋਲ ਫੌਜ ਭਰਤੀ ਕੀਤੀ ਹੈ ਸੈਨਾ ਆਪਣੇ ਕੋਲ ਰੱਖੀ ਹੈ
ਭੀਮ ਚੰਦ ਸੋ ਰਿਸ ਬਈ ਕਿਸੇ ਮਨ ਪੈਣਾ
ਔਰ ਇਹ ਵੀ ਸੁਣਿਆ ਕਿ ਹੁਣ ਇਨ੍ਹਾਂ ਦਾ ਵਿਗਾੜ ਪੈਦਾ ਹੋ ਗਿਆ ਰਾਜੇ ਭੀਮ ਚੰਦ ਨਾਲ ਦੂਜੇ ਪਹਾੜੀ ਰਾਜਿਆਂ ਦੇ ਵਿਚ ਇਹ ਗੱਲ ਪਸਰ ਗਈ ਕਿ ਰਾਜੇ ਭੀਮ ਚੰਦ ਨਾਲ ਵੀ ਉਨ੍ਹਾਂ ਨੇ ਵਿਗਾੜ ਪੈਦਾ ਕਰ ਲਿਆ ਔਰ ਰਾਜੇ ਭੀਮ ਚੰਦ ਦਾ ਉਨ੍ਹਾਂ ਨੇ ਡਰ ਨਹੀਂ ਮੰਨਿਆ ਪਹਾੜੀ ਰਾਜੇ ਹੈਰਾਨ ਨੇ ਇਸ ਗੱਲ ਤੋਂ ਕਿ ਰਾਜੇ ਭੀਮ ਚੰਦ ਤੋਂ ਅਸੀਂ ਵੀ ਡਰਦੇ ਹਾਂ ਉਹਦਾ ਬਲ ਹੈ ਉਹਦੀ ਤਾਕਤ ਹੈ ਉਹਦੇ ਕੋਲ ਫੌਜ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਜੇ ਭੀਮ ਚੰਦ ਤੋਂ ਨਹੀਂ ਡਰਦੇ ਉਹਦਾ ਭੈ ਆਪਣੇ ਹਿਰਦੇ ਚ ਨਹੀਂ ਰੱਖਦੇ
ਸੁਣ ਸੁਣ ਰਾਜੇ ਗਿਰਨ ਕੇ ਲੱਕ ਪੱਥਰ ਪਠਾਵੇਂ
ਕੀ ਕਰਦੇ ਨੇ ਪਹਾੜੀ ਰਾਜੇ ਅੱਗ ਲਾਣਾ ਚਾਹੁੰਦੇ ਨੇ ਕੀ ਕਰਦੇ ਨੇ ਚਿੱਠੀਆਂ ਲਿਖ ਲਿਖ ਕੇ ਉਧਰ ਗੁਰੂ ਕਲਗੀਧਰ ਕੋਲ ਵੀ ਭੇਜ ਦਿੰਦੇ ਨੇ ਇਧਰ ਰਾਜੇ ਭੀਮ ਚੰਦ ਨੂੰ ਵੀ ਭੇਜ ਦਿੰਦੇ ਨੇ ਰਾਜੇ ਭੀਮ ਚੰਦ ਵੱਲ ਵੀ ਦੋਵਾਂ ਪਾਸੇ ਚਿੱਠੀਆਂ ਲਿਖ ਲਿਖ ਕੇ ਭੇਜਦੇ ਹਨ
ਦੋਨੋਂ ਦਿਸ਼ ਕੋ ਜਸ ਕੈ ਜਿਮ ਕੋ ਪੇ ਉਪਾਵੈ
ਜੇ ਭੀਮ ਚੰਦ ਦੇ ਕੋਲ ਚਿੱਠੀ ਭੇਜਦੇ ਨੇ ਤੇ ਭੀਮ ਚੰਦ ਦਾ ਜਸ ਕਰਦੇ ਨੇ ਜੀ ਤੁਸੀਂ ਬੜੇ ਬਲਵਾਨ ਹੋ ਗੁਰੂ ਜੀ ਤੁਹਾਡੇ ਸਾਹਮਣੇ ਕੀ ਨੇ ਤੇ ਜੇ ਚਿੱਠੀ ਗੁਰੂ ਕਲਗੀਧਰ ਕੋਲ ਲਿਖ ਕੇ ਭੇਜਦੇ ਨੇ ਉਹਦੇ ਚ ਗੁਰੂ ਸਾਹਿਬ ਦਾ ਜਸ ਕਰਕੇ ਭੀਮ ਚੰਦ ਨੂੰ ਮਾੜਾ ਲਿਖਦੇ ਨੇ ਇਦਾਂ ਦੋਹਾਂ ਪਾਸਿਆਂ ਦਾ ਸੁਜਸ ਕਰਕੇ ਦੋਹਾਂ ਨੂੰ ਇੱਕ ਪ੍ਰਤੀ ਇੱਕ ਦੂਜੇ ਦੇ ਪ੍ਰਤੀ ਵੈਰ ਪੈਦਾ ਕਰਨਾ ਚਾਹੁੰਦੇ ਨੇ ਇੱਕ ਦੂਜੇ ਪ੍ਰਤੀ ਗੁੱਸਾ ਪੈਦਾ ਕਰਨਾ ਚਾਹੁੰਦੇ ਨੇ
ਉਤੋਂ ਕੇ ਬਾਲਕ ਟੋਚੀਆ ਸੋਚਿਆ ਤੇ ਲੜਾਇਓ
ਖਾਲਸਾ ਜੀ ਰਾਜੇ ਭੀਮ ਚੰਦ ਦੀ ਰਿਆਸਤ ਦੇ ਨਾਲ ਦੂਜਾ ਰਾਜਾ ਸੀ ਕਿਰਪਾਲ ਕਟੋਚੀਆ ਕਟੋਚ ਉਹਦੀ ਰਿਆਸਤ ਸੀ ਜਿਵੇਂ ਕਹਿਲੂਰ ਰਿਆਸਤ ਦਾ ਰਾਜਾ ਭੀਮ ਚੰਦ ਸੀ ਇੱਦਾਂ ਕਟੋਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਸੀ ਕਿਰਪਾਲ ਕਟੋਚੀਆ ਇਹਨੂੰ ਲਿਖਿਆ ਇਤਿਹਾਸ ਵਿਚ ਇਹ ਵੀ ਚਾਹੁੰਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰਾਜੇ ਭੀਮ ਚੰਦ ਨੂੰ ਲੜਾਉਣਾ ਕਿਉਂਕਿ ਕਿਰਪਾਲ ਕਟੋਚੀਆ ਭੀਮ ਚੰਦ ਦਾ ਅੰਦਰ ਖਾਤੇ ਵਿਰੋਧੀ ਸੀ ਮੂੰਹ ਦੇ ਨਾਲ ਤਾਂ ਇਹਦੀ ਮਿੱਤਰਤਾ ਸੀ ਪਰ ਅੰਦਰੋਂ ਇਹਦੇ ਵੈਰ ਵਿਰੋਧੀ ਬਿਰਤੀ ਸੀ ਇਹ ਚਾਹੁੰਦਾ ਸੀ ਕਿ ਗੁਰੂ ਜੀ ਰਾਜੇ ਭੀਮ ਚੰਦ ਨਾਲ ਲੜਨ ਤੇ ਭੀਮ ਚੰਦ ਦਾ ਨੁਕਸਾਨ ਹੋਵੇਗਾ ਤਾਂ ਵੀ ਮੇਰਾ ਫਾਇਦਾ ਜੇ ਗੁਰੂ ਸਾਹਿਬ ਦਾ ਨੁਕਸਾਨ ਹੋਵੇਗਾ ਤੇ ਤਾਂ ਵੀ ਅਸੀਂ ਬਾਦਸ਼ਾਹ ਦੇ ਕੋਲ ਆਪਣੇ ਨੰਬਰ ਬਣਾਵਾਂਗੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਤੋ ਇਸ ਪ੍ਰਕਾਰ ਨਾਲ ਕਿਰਪਾਲ ਕਟੋਚੀਆ ਰਾਜੇ ਭੀਮ ਚੰਦ ਤੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਆਪੋ ਚ ਲੜਾਉਣਾ ਚਾਹੁੰਦਾ ਹੈ
ਰਾਜਧਾਨੀ ਜਿਸ ਕਾਂਗੜਾ ਲਿਖ ਦੋਤ ਪਟਾਇਓ
ਇਹਦੀ ਜਿਹੜੀ ਕਿਰਪਾਲ ਕਟੋਚੀਏ ਦੀ ਰਾਜਧਾਨੀ ਸੀ ਉਹਦਾ ਨਾਂ ਹੈ ਕਾਂਗੜ ਕਾਂਗੜਾ ਕਾਂਗੜਾ ਇਹਦੀ ਰਾਜਧਾਨੀ ਸੀ ਉਥੇ ਰਹਿੰਦਾ ਸੀ ਕਿਰਪਾਲ ਕਟੋਚੀਆ ਉਥੋਂ ਇਹਨੇ ਆਪਣਾ ਇੱਕ ਦੂਤ ਚਿੱਠੀ ਦੇ ਕੇ ਭੇਜਿਆ ਹੈ
ਭੀਮ ਚੰਦ ਕੇ ਟਿਕ ਗਯੋ ਕਰ ਬੰਧਨ ਬੈਸਾ
ਪਹਿਲਾਂ ਇਹਨੇ ਆਪਣਾ ਦੂਤ ਇੱਕ ਚਿੱਠੀ ਦੇ ਕੇ ਰਾਜੇ ਭੀਮ ਚੰਦ ਕੋਲ ਭੇਜਿਆ ਉਹ ਦੂਤ ਚਿੱਠੀ ਲੈ ਕੇ ਕਿਰਪਾਲ ਕਟੋਚੀਏ ਦੀ ਰਾਜੇ ਭੀਮ ਚੰਦ ਕੋਲ ਆ ਕੇ ਉਹਨੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕੋਲ ਬੈਠ ਗਿਆ।
ਕਹਿਤ ਪਯੋ ਰਾਜੇ ਸੁਨਿਓ ਗੁਰ ਕੀਨ ਸਦਵੈਸ਼ਾ।
ਦੂਤ ਆਇਆ ਕਿਰਪਾਲ ਕਟੋਚੀਏ ਦਾ, ਉਹਨੇ ਆਖਿਆ ਹੇ ਰਾਜਾ ਭੀਮ ਚੰਦ, ਸਾਡੇ ਰਾਜੇ ਕਿਰਪਾਲ ਕਟੋਚੀਏ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੁਹਾਡੇ ਨਾਲ ਦਵੈਸ਼ ਰਚ ਲਈ ਹੈ, ਉਹਨਾਂ ਨੇ ਤੁਹਾਡੇ ਨਾਲ ਦੁਸ਼ਮਣੀ ਪਾ ਲਈ ਹੈ।
ਮੈਂ ਆਛੀ ਮਾਨੀ ਹਿਰਦੇ ਤੁਮ ਪਾਸ ਪਠਾ ਗੁਰ ਕੀਨਸ ਦਵੈਸ਼ਾ, ਮੈਂ ਆਛੀ ਮਾਨੀ ਹਿਰਦੇ ਤੁਮ ਪਾਸ ਪਠਾਵਾ।
ਔਰ ਸਾਡੇ ਰਾਜੇ ਕਿਰਪਾਲ ਕਟੋਚੀਏ ਨੇ ਇਹ ਗੱਲ ਚੰਗੀ ਨਹੀਂ ਮੰਨੀ ਕਿ ਗੁਰੂ ਜੀ ਨੇ ਤੁਹਾਡੇ ਨਾਲ ਦਵੈਸ਼ ਰਚ ਲਈ ਹੈ, ਗੱਲ ਉਨ੍ਹਾਂ ਨੂੰ ਚੰਗੀ ਨਹੀਂ ਲੱਗੀ, ਇਸੇ ਕਰਕੇ ਉਨ੍ਹਾਂ ਨੇ ਮੈਨੂੰ ਤੁਹਾਡੇ ਕੋਲ ਚਿੱਠੀ ਦੇ ਕੇ ਭੇਜਿਆ ਹੈ।
ਸਤਗੁਰ ਜ਼ੋਰਾ ਵਰਮਾ ਡਰ ਕਿਤੋਂ ਨਾ ਪਾਵਾ।
ਉਹਨੇ ਇਹ ਵੀ ਕਿਹਾ ਕਿ ਸਤਿਗੁਰੂ ਜੀ ਬੜੇ ਜ਼ੋਰਾਵਰ ਨੇ, ਬੜੇ ਬਲਵਾਨ ਨੇ, ਬੜੇ ਤਾਕਤਵਰ ਨੇ, ਜਿਹੜੇ ਕਿਤੋਂ ਨਹੀਂ ਡਰਦੇ, ਕਿਸੇ ਦਾ ਭੈ ਨਹੀਂ ਮੰਨਦੇ।
ਜੇ ਤੁਮ ਕਰੋ ਸੰਗਰਾਮ ਨੇ ਬਦ ਅਵਗਣ ਹੋਵੇ।
ਹੇ ਰਾਜਾ ਭੀਮ ਚੰਦ, ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੰਗ ਨਹੀਂ ਕਰਦਾ, ਹੁਣ ਜੇ ਉਨ੍ਹਾਂ ਨਾਲ ਹੁਣ ਤੂੰ ਸੰਗਰਾਮ ਨਹੀਂ ਕਰਦਾ, ਤੇ ਇਹਦੇ ਵਿਚ ਬੜੇ ਵੱਡੇ ਭਾਰੀ ਅਵਗਣ ਨੇ, ਅੱਜ ਤਾਂ ਉਹ ਥੋੜੀ ਜੀ ਤਾਕਤ ਵਿਖਾ ਕੇ ਬਲੀ ਹੋ ਰਹੇ ਨੇ, ਜੇ ਤੂੰ ਉਨ੍ਹਾਂ ਨੂੰ ਨਾ ਰੋਕਿਆ, ਉਨ੍ਹਾਂ ਨਾਲ ਲੜਾਈ ਨਾ ਕੀਤੀ, ਤਾਂ ਸਹਿਜੇ ਸਹਿਜੇ ਕਰਕੇ ਉਹ ਤੇਰੇ ਦੇਸ਼ ਤੇ ਵੀ ਕਬਜ਼ਾ ਕਰ ਸਕਦੇ ਨੇ।
ਗੁਰੂ ਨਿਕਾਸੋ ਦੇਸ਼ ਤੇ ਤਬ ਸੁਖ ਕਰ ਤੂੰ।
ਜਦੋਂ ਤੱਕ ਗੁਰੂ ਜੀ ਤੇਰੀ ਰਿਆਸਤ ਵਿਚ ਰਹਿ ਰਹੇ ਨੇ, ਤੈਨੂੰ ਸੁਖ ਨਾਲ ਨਹੀਂ ਰਹਿਣਾ ਚਾਹੀਦਾ। ਹਾਂ, ਜੇ ਤੂੰ ਉਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਕੱਢ ਦੇਵੇਂ, ਉਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਕੱਢ ਕੇ, ਤਾਂ ਤੂੰ ਸੁਖ ਨਾਲ ਸੌ ਸਕਦਾ, ਤਾਂ ਤੂੰ ਆਰਾਮ ਨਾਲ ਰਹਿ ਸਕਦਾ ਹੈ।
ਨਾ ਤਾਂ ਉਠਾਏ ਉਤਪਾਦ ਕੋ ਦੇ ਪਰਜਾ ਉਜਾੜੇ।
ਜੇਕਰ ਤੂੰ ਉਨ੍ਹਾਂ ਨੂੰ ਨਾ ਰੋਕਿਆ, ਉਨ੍ਹਾਂ ਨਾਲ ਜੰਗ ਨਾ ਕੀਤਾ, ਜੇ ਉਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਨਾ ਕੱਢਿਆ, ਤਾਂ ਹੇ ਰਾਜਾ ਭੀਮ ਚੰਦ, ਉਨ੍ਹਾਂ ਨੇ ਤੇਰੇ ਦੇਸ਼ ਵਿਚ ਫਤੂਰ ਪਾ ਕੇ ਰੱਖ ਦੇਣਾ, ਤੇਰੇ ਦੇਸ਼ ਦੇ ਵਿਚ ਉਨ੍ਹਾਂ ਨੇ ਬੜਾ ਉਤਪਾਤ ਪੈਦਾ ਕਰ ਦੇਣਾ, ਇੱਥੇ ਹੀ ਬਸ ਨੇ ਉਨ੍ਹਾਂ ਨੇ ਸਹਿਜੇ ਸਹਿਜੇ ਕਰਕੇ ਤੇਰੀ ਸਾਰੀ ਪਰਜਾ ਨੂੰ ਉਜਾੜ ਦੇਣਾ, ਤੇਰੀ ਸਾਰੀ ਪਰਜਾ ਨੂੰ ਉਜਾੜ ਕੇ ਖਤਮ ਕਰ ਦੇਣਾ।
ਵਿਚ ਰਹਿ ਨਿਤ ਪ੍ਰਤ ਚਮੋ ਗਨ ਅਤ ਸਹਿ ਸਵਾਰੀ।
ਉਨ੍ਹਾਂ ਨਾਲ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਚ ਫੌਜ ਵਿਚਰਦੀ ਹੈ, ਅਣਗਿਣਤ ਫੌਜਾਂ ਉਨ੍ਹਾਂ ਦੇ ਨਾਲ ਚੜਾਈ ਕਰਕੇ ਅਨੇਕਾਂ ਨਗਰਾਂ ਵਿਚ ਵਿਚਰਦੀਆਂ ਨੇ, ਜੰਗਲਾਂ ਦੇ ਵਿਚ ਵੀ ਉਹ ਵਿਚਰਦੇ ਨੇ, ਆਪਣੀ ਮਰਜ਼ੀ ਨਾਲ ਸਵਤੰਤਰ ਹੋ ਕੇ ਵਿਚਰਦੇ ਹਨ।
ਦਵੈਨਿਤ ਹੋਏ ਇਕ ਦੇਸ਼ ਮੈਂ ਕਿਉਂ ਮਚੈ ਨਾ ਰੋਰਾ।
ਰਾਜਾ ਭੀਮ ਚੰਦ, ਤੂੰ ਸਿਆਣਾ ਕਿ ਜੇ ਦੋ ਰਾਜੇ ਇਕੋ ਦੇਸ਼ ਵਿਚ ਹੋਣ ਤੇ ਲੜਾਈ ਕਿਉਂ ਨਾ ਹੋਵੇ। ਜੇ ਇਕੋ ਦੇਸ਼ ਵਿਚ ਦੋ ਰਾਜੇ ਹੋਣ ਤੇ ਦੋਹਾਂ ਦਾ ਰਾਜ ਹੋਵੇ, ਇਕੋ ਦੇਸ਼ ਵਿਚ ਦੋ ਰਾਜੇ ਹੋਣ ਤੇ ਲੜਾਈ ਕਿਉਂ ਨਾ ਹੋਵੇ, ਕਿਉਂ ਵਿਵਾਦ ਨਾ ਹੋਵੇ, ਕਿਉਂ ਝਗੜਾ ਨਾ ਹੋਵੇ।
ਪਰ ਅੰਧੇਰਾ ਜਗਤ ਮੈਂ ਰਵ ਸਾਚੀ ਕਠੋਰਾ।
ਸੂਰਜ ਤੇ ਚੰਦਰਮਾ ਦੋਵੇਂ ਇਕ ਥਾਂ ਤੇ ਚੜ ਜਾਣ ਤੇ ਸਾਰੇ ਜਗਤ ਵਿਚ ਹਨੇਰਾ ਵਰਤ ਜਾਂਦਾ। ਸੂਰਜ ਤੇ ਚੰਦਰਮਾ ਦੋਵੇਂ ਇਕ ਥਾਂ ਤੇ ਖਲੋ ਜਾਣ, ਇਕ ਥਾਂ ਤੇ ਖੜ ਜਾਣ ਤੇ ਸਾਰੇ ਜਗਤ ਵਿਚ ਹਨੇਰਾ ਵਰਤ ਜਾਂਦਾ। ਜਾਂ ਚੰਦਰਮਾ ਰਹੇਗਾ ਜਾਂ ਸੂਰਜ ਰਹੇਗਾ। ਇਸੇ ਤਰ੍ਹਾਂ ਇਕ ਦੇਸ਼ ਵਿਚ ਇਕੋ ਰਾਜਾ ਰਹਿ ਸਕਦਾ, ਦੋ ਰਾਜੇ ਰਹਿਣਗੇ ਤੇ ਪਰਜਾ ਦਾ ਉਜਾੜ ਹੋਵੇਗਾ।
ਕਾਨਨ ਮੈਂ ਇਕ ਕਿਹਰੇ ਸੁਨ ਕਾਨਨ ਨਾਦਾ।
ਜੰਗਲ ਦੇ ਵਿਚ ਇਕ ਸ਼ੇਰ ਦੀ ਦਹਾੜ ਅਗਰ ਦੂਸਰਾ ਸ਼ੇਰ ਆਪਣੇ ਕੰਨਾਂ ਦੇ ਵਿਚ ਸੁਣਦਾ ਹੈ,
ਕਰੈ ਨਿਕਾਸਨ ਦੂਸਰੋ ਸਹਿ ਸਕੈ ਨਾ ਬਾਦਾ।
ਜਿਹੜਾ ਦੂਸਰਾ ਸ਼ੇਰ ਆਪਣੇ ਕੰਨਾਂ ਦੇ ਵਿਚ, ਜੰਗਲ ਦੇ ਵਿਚ ਦੂਸਰੇ ਸ਼ੇਰ ਦੀ ਆਵਾਜ਼ ਸੁਣਦਾ, ਉਦੋਂ ਤੱਕ ਸ਼ਾਂਤੀ ਨਾਲ ਚੈਨ ਨਾਲ ਨਹੀਂ ਉਹ ਬਹਿੰਦਾ ਆਪਣੇ ਇਲਾਕੇ ਵਿਚ, ਜਦੋਂ ਤੱਕ ਉਸ ਸ਼ੇਰ ਨੂੰ ਆਪਣੇ ਇਲਾਕੇ ਵਿਚੋਂ ਬਾਹਰ ਨਾ ਕੱਢ ਦੇ। ਇਕ ਜੰਗਲ ਵਿਚ ਦੋ ਸ਼ੇਰ ਇਕੱਠੇ ਨਹੀਂ ਰਹਿ ਸਕਦੇ, ਆਪਣਾ ਇਲਾਕਾ ਉਨ੍ਹਾਂ ਨੇ ਵੰਡਿਆ ਹੁੰਦਾ, ਉਸ ਇਲਾਕੇ ਵਿਚੋਂ ਜਦੋਂ ਤੱਕ ਕੋਈ ਇਕ ਸ਼ੇਰ ਨੂੰ ਕੱਢ ਨਾ ਦੇਵੇ, ਉਦੋਂ ਤੱਕ ਇਕ ਸ਼ੇਰ ਸ਼ਾਂਤ ਹੋ ਕੇ ਨਹੀਂ ਬੈਠਦਾ।
ਦ੍ਰੈਪਤੀ ਹੋਏ ਨਾ ਪਾਰ ਜਾ ਕਿਮ ਅਮਨੀ ਰਾਜਾ।
ਇਹ ਰਾਜਾ ਭੀਮ ਚੰਦ, ਇਕ ਇਸਤਰੀ ਦੇ ਦੋ ਪਤੀ ਨਹੀਂ ਹੋ ਸਕਦੇ, ਇਸੇ ਤਰ੍ਹਾਂ ਇਕ ਇਲਾਕੇ ਦੇ ਇਕ ਰਿਆਸਤ ਦੇ ਦੋ ਰਾਜੇ ਨਹੀਂ ਹੋ ਸਕਦੇ। ਜਾਂ ਤੂੰ ਰਾਜ ਕਰੇਗਾ ਜਾਂ ਫਿਰ ਗੁਰੂ ਗੋਬਿੰਦ ਸਿੰਘ ਰਾਜ ਕਰਨਗੇ, ਇਹੀ ਹੋਵੇਗਾ ਆਉਣ ਵਾਲੇ ਸਮੇਂ ਵਿਚ। ਇਕ ਪਤਨੀ ਦੇ ਜਿਵੇਂ ਦੋ ਪਤੀ ਨਹੀਂ ਹੁੰਦੇ, ਇਸੇ ਤਰ੍ਹਾਂ ਇੱਕ ਰਿਆਸਤ ਇੱਕ ਧਰਤੀ ਦੇ ਦੋ ਰਾਜੇ ਨਹੀਂ ਹੋ ਸਕਦੇ
ਜੇ ਮਿਲ ਜਾਏ ਕਦਾ ਚਿਤੀ ਬਿਗੜਿਆ ਸਭ ਕਾਜਾ
ਜੇ ਕਿਤੇ ਦੋਵੇਂ ਰਾਜੇ ਆਪਸ ਵਿੱਚ ਮਿਲ ਜਾਣ ਤੇ ਫਿਰ ਸਾਰੇ ਕੰਮ ਵਿਗੜ ਜਾਂਦੇ ਨੇ ਸਾਰੀ ਪਰਜਾ ਵਿੱਚ ਵਿਗਾੜ ਪੈਦਾ ਹੋ ਜਾਂਦਾ ਰਾਜੇ ਆਪਸ ਵਿੱਚ ਲੜਦੇ ਰਹਿ ਜਾਂਦੇ ਨੇ ਪਰਜਾ ਵਿੱਚ ਵੱਖਰਾ ਫਤੂਰ ਪੈਦਾ ਹੋ ਜਾਂਦਾ
ਜਬ ਲਗੇ ਆਪਣੇ ਓਜ ਮੈਂ ਹੋਏ ਨਾ ਬਦਗਾਦੂ
ਇਸ ਕਰਕੇ ਹੇ ਰਾਜਾ ਭੀਮ ਚੰਦ ਕਿਰਪਾਲ ਕਟੋਚੀਏ ਰਾਜੇ ਦੀਆਂ ਇਹ ਗੱਲਾਂ ਦੱਸ ਰਿਹਾ ਦੂਤ ਰਾਜੇ ਭੀਮ ਚੰਦ ਨੂੰ ਕਹਿੰਦਾ ਜੀ ਹੇ ਰਾਜਾ ਭੀਮ ਚੰਦ ਹਾਲੇ ਤੱਕ ਸਮਾਂ ਹੈ ਕਿ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਬਲ ਵਿੱਚ ਪੱਕੇ ਨਹੀਂ ਹੋ ਜਾਂਦੇ ਉਨ੍ਹਾਂ ਦੀ ਤਾਕਤ ਜਦੋਂ ਤੱਕ ਵੱਧ ਨਹੀਂ ਜਾਂਦੀ ਕਿਉਂਕਿ ਹਾਲੇ ਤਾਂ ਸ਼ੁਰੂਆਤ ਕੀਤੀ ਹੈ ਉਨ੍ਹਾਂ ਨੇ ਅੱਗੇ ਜਾ ਕੇ ਉਨ੍ਹਾਂ ਦੀ ਤਾਕਤ ਵਧੇਗੀ ਬਲ ਵਧੇਗਾ ਤੇ ਜਦੋਂ ਤੱਕ ਉਹ ਬਲ ਵਿੱਚ ਪਰਪੱਕ ਨਹੀਂ ਹੋ ਜਾਂਦੇ
ਸਭ ਲਗ ਬਣੇ ਉਪਾਏ ਕੁਛ ਦਿਓ ਤਾਂ ਤੇ ਕੱਢ
ਜਦੋਂ ਤੱਕ ਉਨ੍ਹਾਂ ਦਾ ਬਲ ਨਹੀਂ ਵਧਦਾ ਉਹ ਬਲ ਚ ਪੱਕੇ ਨਹੀਂ ਹੁੰਦੇ ਉਦੋਂ ਤੱਕ ਤੂੰ ਕੋਈ ਨਾ ਕੋਈ ਉਪਾਅ ਕਰ ਸਕਦਾ ਔਰ ਉਨ੍ਹਾਂ ਦਾ ਵਸੀਲਾ ਉਪਾਅ ਕਰਕੇ ਉਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਕੱਢ ਸਕਦਾ ਹੈ
ਹਮ ਸੰਗੀ ਤੇਰੇ ਐ ਚਈਏ ਲੈ ਸੈਨਾ
ਕਿਰਪਾਲ ਕਟੋਚੀਏ ਨੇ ਇਹ ਵੀ ਕਹਿ ਕੇ ਭੇਜਿਆ ਹੇ ਰਾਜਾ ਭੀਮ ਚੰਦ ਅਸੀਂ ਤੇਰੇ ਸੰਗੀ ਆ ਤੇਰੇ ਮਦਦਗਾਰ ਹਾਂ ਤੇਰੀ ਸਹਾਇਤਾ ਕਰਨ ਵਾਸਤੇ ਹਰ ਵੇਲੇ ਤਿਆਰ ਹਾਂ ਜੇ ਤੈਨੂੰ ਫੌਜ ਦੀ ਲੋੜ ਹੈ ਤਾਂ ਮੈਂ ਆਪਣੀ ਫੌਜ ਭੇਜਣ ਨੂੰ ਵੀ ਤਿਆਰ ਹਾਂ ਮੈਂ ਆਪ ਤੇਰੀ ਫੌਜ ਵਿਚ ਆ ਕੇ ਤੇਰੀ ਮਦਦ ਕਰਨ ਨੂੰ ਤਿਆਰ ਹਾਂ
ਤੂੰ ਨਾ ਠੀਕ ਗੁਰ ਪਟ ਬਹੁਤ ਤੁਮ ਸੰਸਰ ਹੈ ਨਾ
ਪਰ ਮੇਰੀ ਤਾਂ ਲੋੜ ਇਹ ਵੇਖੋ ਕਿਰਪਾਲ ਕਟੋਚੀਏ ਦੀ ਭੈੜੀ ਕੂਟਨੀਤੀ ਨਾਲੇ ਇਹ ਵੀ ਕਹਿ ਰਿਹਾ ਵੀ ਮੈਂ ਵੀ ਤੇਰੇ ਨਾਲ ਹਾਂ ਫਿਰ ਕਹਿੰਦਾ ਮੇਰੀ ਤਾਂ ਲੋੜ ਵੀ ਕੋਈ ਨੀ ਤੈਨੂੰ ਕਿਉਂਕਿ ਤੇਰੇ ਕੋਲ ਬੜੀ ਵੱਡੀ ਫੌਜ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਤਾਂ ਹਾਲੇ ਥੋੜੇ ਜਿਹੇ ਸਿਪਾਹੀ ਨੇ ਥੋੜੇ ਜਿਹੇ ਸੂਰਮੇ ਨੇ ਹਾਲੇ ਤਾਂ ਤੂੰ ਉਨ੍ਹਾਂ ਦਾ ਕੱਲਾ ਹੀ ਮੁਕਾਬਲਾ ਕਰ ਸਕਦਾ
ਹੈ ਕਦੀ ਵੀ ਬਦਨ ਤੇ ਇਨ ਸੈਲਨ ਰਾਜੇ
ਮੇਰੇ ਜਿਹੜੇ ਵੱਡੇ ਪਹਾੜੀ ਰਾਜੇ ਨੇ ਉਤੇ ਮੇਰੇ ਜਿਹੜੇ ਵਡੇਰੇ ਨੇ ਉਹ ਸਾਰੇ ਆਪਸ ਵਿਚ ਕਦੀਮੀ ਰਹੇ ਹਨ ਆਪਸ ਵਿਚ ਮਿਲ ਵਰਤ ਕੇ ਰਹੇ ਹਨ
ਇੱਕ ਕੁਲ ਕੇ ਰਾਜਪੂਤ ਸਭ ਹਮ ਪ੍ਰਾਪਤ ਬਿਰਾਜੇ
ਇੱਕੋ ਕੁਲ ਦੇ ਆਪਾਂ ਸਾਰੇ ਰਾਜਪੂਤ ਰਾਜੇ ਹਾਂ ਔਰ ਇੱਕੋ ਕੁਲ ਵਿਚ ਰਾਜਪੂਤ ਰਾਜੇ ਹੋਣ ਕਰਕੇ ਆਪਾਂ ਸਾਰੇ ਭਰਾਵਾਂ ਦੇ ਸਮਾਨ ਜਿੰਨੀਆਂ ਰਿਆਸਤਾਂ ਨੇ ਪਹਾੜੀ ਉਨ੍ਹਾਂ ਦੇ ਜਿੰਨੇ ਰਾਜੇ ਨੇ ਆਪਾਂ ਸਾਰੇ ਭਰਾਵਾਂ ਦੇ ਮਨਿੰਦ ਹਾਂ
ਤੁਮ ਸੱਚ ਬਤਾਏ ਨੈ ਆਲਸਾ ਇਸ ਬਾਤ ਕੋ ਮੇਰੇ ਮਨ ਮਾਈ
ਉਸ ਵਕਤ ਭੀਮ ਚੰਦ ਨੇ ਜਦੋਂ ਦੂਤ ਦੀਆਂ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਭੀਮ ਚੰਦ ਬੋਲਿਆ ਕਹਿਣ ਲੱਗਾ ਹੇ ਦੂਤ ਜਿਹੜੀਆਂ ਗੱਲਾਂ ਇਹ ਤੂੰ ਦੱਸੀਆਂ ਨੇ ਬਿਲਕੁਲ ਸੱਚ ਕਹੀਆਂ ਨੇ ਇਹਦੇ ਵਿਚ ਕਿਸੇ ਵੀ ਪ੍ਰਕਾਰ ਦੀ ਦੋ ਰਾਏ ਨਹੀਂ ਹੈ ਤੇ ਮੈਂ ਇਸ ਗੱਲ ਵਾਸਤੇ ਆਲਸ ਨਹੀਂ ਕਰਾਂਗਾ ਜੇ ਮੈਨੂੰ ਲੜਨ ਦੀ ਲੋੜ ਪਈ ਗੁਰੂ ਜੀ ਦੇ ਨਾਲ ਤੇ ਮੈਂ ਲੜਨ ਤੋਂ ਆਲਸ ਨਹੀਂ ਕਰਾਂਗਾ ਇਹਦੇ ਵਾਸਤੇ ਮੇਰੇ ਮਨ ਚ ਰੰਚਕ ਮਾਤਰ ਵੀ ਢਿੱਲ ਨਹੀਂ ਹੈ
ਬਸੈ ਜੇ ਹੋਏ ਅਨਸਾਰ ਗੁਰ ਤੋ ਬਿਗੜੈ ਨਾਹੀ
ਇਹ ਤਾਂ ਗੁਰੂ ਜੀ ਮੇਰੇ ਅਨੁਸਾਰ ਹੋ ਕੇ ਮੇਰੇ ਅਧੀਨ ਹੋ ਕੇ ਮੇਰੀ ਰਿਆਸਤ ਵਿਚ ਵਸਦੇ ਨੇ ਫਿਰ ਤਾਂ ਮੈਂ ਉਨ੍ਹਾਂ ਦਾ ਕੁਝ ਨਹੀਂ ਵਿਗਾੜਾਂਗਾ ਫਿਰ ਉਹ ਵੀ ਮੇਰਾ ਕੁਝ ਨਹੀਂ ਵਿਗਾੜ ਸਕਣਗੇ ਤੇ ਫਿਰ ਸਾਡਾ ਵਿਗਾੜ ਨਹੀਂ ਹੋਵੇਗਾ ਜੇ ਉਹ ਅਨੁਸਾਰ ਹੋ ਕੇ ਰਹਿਣਗੇ
ਨਾ ਇਹ ਤਾਂ ਕਰ ਛਲ ਬਲ ਬਡੋ ਗੁਰਦੇਸ਼ ਨਿਕਾਰੋ
ਜੇ ਉਹ ਮੇਰੇ ਅਨੁਸਾਰ ਨਾ ਚੱਲੇ ਤੇ ਫਿਰ ਮੈਂ ਆਪਣੇ ਛਲ ਨਾਲ ਜਾਂ ਫਿਰ ਬਲ ਨਾਲ ਤਾਕਤ ਨਾਲ ਉਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਕੱਢ ਦਿਆਂਗਾ ਆਪਣੀ ਰਿਆਸਤ ਵਿਚੋਂ ਉਨ੍ਹਾਂ ਨੂੰ ਕੱਢ ਦਿਆਂਗਾ
ਇਮ ਕਹਿ ਕੇ ਰੁਖਸਤ ਕਰਿਓ ਮੈਂ ਆਪਣੇ ਵਿਚਾਰੋ
ਇਹ ਤਾਂ ਕਹਿ ਕੇ ਰਾਜੇ ਭੀਮ ਚੰਦ ਨੇ ਉਸ ਦੂਤ ਨੂੰ ਰੁਖਸਤ ਕਰ ਦਿੱਤਾ ਕਹਿੰਦਾ ਜੀ ਮੈਂ ਆਪ ਇਸ ਗੱਲ ਨੂੰ ਵਿਚਾਰ ਰਿਹਾ ਕਿਰਪਾਲ ਕਟੋਚੀਏ ਨੂੰ ਕਹਿ ਦੇਣਾ ਕਿ ਜੇ ਮੈਨੂੰ ਮਦਦ ਦੀ ਵੀ ਲੋੜ ਹੋਈ ਤਾਂ ਮੈਂ ਉਹਦੀ ਮਦਦ ਵੀ ਲਵਾਂਗਾ
ਕਰੀ ਸੁਨਾਮ ਜਾਏ ਕਰ ਸੁਨ ਭੁਪ ਕਿਰਪਾਲਾ
ਦੂਤ ਰਾਜੇ ਭੀਮ ਚੰਦ ਕੋਲੋਂ ਵਿਦਾ ਹੋ ਕੇ ਵਾਪਸ ਕਿਰਪਾਲ ਕਟੋਚੀਏ ਕੋਲ ਆਇਆ ਤੇ ਰਾਜੇ ਕਿਰਪਾਲ ਕਟੋਚੀਏ ਨੂੰ ਆ ਕੇ ਇਹਨੇ ਸਾਰੀ ਗੱਲ ਦੱਸੀ ਕਿ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਜਵਾਬ ਦਿੱਤਾ ਹੈ
ਸੁਨ ਭੁਪ ਕਿਰਪਾਲਾ ਇੱਕ ਵਕੀਲ ਗੁਰ ਠਿਗ ਪਤਿਓ ਆਇਓ ਤਤਕਾਲਾ
ਕਿਰਪਾਲ ਕਟੋਚੀਏ ਨੇ ਵੇਖਿਆ ਵੀ ਉਧਰ ਭੀਮ ਚੰਦ ਨੂੰ ਅੱਗ ਲਾ ਦਿੱਤੀ ਹੈ ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਵੀ ਆਪਣੇ ਬੰਦੇ ਭੇਜਾਂ ਤੇਨੇ ਇੱਕ ਆਪਣਾ ਬੜਾ ਸਿਆਣਾ ਵਕੀਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਵੀ ਰਾਜੇ ਭੀਮ ਚੰਦ ਦੇ ਬਰ ਖਿਲਾਫ ਕੰਨ ਭਰਨ ਵਾਸਤੇ ਭੇਜ ਦਿੱਤਾ।
ਲੱਗੇ ਜਮੈ ਦਰਬਾਰ ਸੁਣ ਚੱਲ ਗਏ ਉਹ ਸਮੀਪਾ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਜਦੋਂ ਦਰਬਾਰ ਸਜਿਆ, ਦੀਵਾਨ ਸਜਿਆ, ਕਿਰਪਾਲ ਕਟੋਚੀਏ ਦਾ ਭੇਜਿਆ ਹੋਇਆ ਉਹ ਵਕੀਲ ਮਹਾਰਾਜ ਜੀ ਦੇ ਦੀਵਾਨ ਦੇ ਵਿਚ ਚੱਲ ਕੇ ਆਇਆ।
ਨਮੋ ਕਰਤ ਕੈ ਪਥਿਓ ਮੋਏ ਕਾਤੋ ਜਿਸ ਮਈ ਪਾ
ਕੇ ਨਮਸਕਾਰ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਮੈਨੂੰ ਕਿਰਪਾਲ ਕਟੋਚੀਏ ਨੇ ਜੋ ਕਟੋਚ ਰਿਆਸ ਦਾ ਮਾਲਕ ਹੈ, ਕਾਂਗੜ ਨਗਰ ਵਿਚ ਰਹਿੰਦਾ ਹੈ, ਉਹਨੇ ਮੈਨੂੰ ਆਪ ਜੀ ਦੇ ਚਰਨਾਂ ਵਿਚ ਭੇਜਿਆ ਬੇਨਤੀ ਕਰਕੇ।
ਭੀਮ ਚੰਦ ਬਿਗੜਿਓ ਸੁਣਿਓ ਰਾਵਣ ਕੇ ਸੰਗਾ।
ਸਾਡੇ ਰਾਜੇ ਕਿਰਪਾਲ ਕਟੋਚੀਏ ਨੇ ਸੁਣਿਆ ਕਿ ਰਾਜਾ ਭੀਮ ਚੰਦ ਤੁਹਾਡੇ ਨਾਲ ਵਿਗਾੜ ਪਾ ਰਿਹਾ, ਰਾਜਾ ਭੀਮ ਚੰਦ ਤੁਹਾਡੇ ਨਾਲ ਵਿਗੜਿਆ ਹੋਇਆ।
ਦਰਾਸਤਨਕ ਮਨ ਮੈਂ ਨਾ ਕਰੋ ਸਨਮੁਖ ਲਿਓ ਜੰਗਾ।
ਕਿਰਪਾਲ ਕਟੋਚੀਏ ਨੇ ਕਿਹਾ ਤੁਹਾਡੇ ਪ੍ਰਤੀ ਇਹ ਬੇਨਤੀ ਕੀਤੀ ਹੈ ਕਿ ਜੇ ਭੀਮ ਚੰਦ ਵਿਗੜਿਆ ਤੇ ਉਹਦਾ ਤਰਾਸ ਰੰਚਕ ਭਰ ਵੀ ਆਪਣੇ ਮਨ ਚ ਨਾ ਮੰਨਣ ਤੇ ਜੇ ਉਹਦੇ ਰਾਜੇ ਭੀਮ ਚੰਦ ਦੇ ਮਨ ਦੇ ਵਿਚ ਉਨ੍ਹਾਂ ਦੇ ਸਨਮੁਖ ਹੋ ਕੇ ਭੀਮ ਚੰਦ ਦੇ ਜੰਗ ਲੜਨ ਵਾਸਤੇ ਤਿਆਰ ਰਹਿਣ।
ਸਭ ਵਿਦ ਮੈਂ ਸਮਰੱਥ ਤੁਮ ਕਿਆ ਬਪੜਾ ਰਾਜਾ।
ਭੀਮ ਚੰਦ ਨਾਲ ਜੇ ਜੰਗ ਕਰਨੀ ਪਵੇ ਤੇ ਸਨਮੁਖ ਹੋ ਕੇ ਲੜੋ, ਤੁਸੀਂ ਸਰਵ ਪ੍ਰਕਾਰ ਕਰਕੇ ਸਮਰੱਥ ਹੋ। ਭੀਮ ਚੰਦ ਵਿਚਾਰਾ ਇੱਕ ਛੋਟਾ ਜਿਹਾ ਰਾਜਾ ਤੁਹਾਡੇ ਸਾਹਮਣੇ ਕੀ ਹੈ, ਉਹ ਕੀ ਮਾਇਨੇ ਰੱਖਦਾ ਹੈ?
ਦਰ ਹੰਕਾਰ ਉਦਾਰ ਕੋ ਗੈ ਕਰਿਓ ਕੁਕਾਜਾ।
ਆਪਣੇ ਰਾਜ ਭਾਗ ਦਾ ਹੰਕਾਰ ਕਰਕੇ ਤੁਹਾਡੇ ਨਾਲ ਕੁਕਾਜ ਕਰਨਾ ਚਾਹੁੰਦਾ ਹੈ।
ਆਨ ਦੇਜ ਪਾਵਨ ਕਰਿਓ ਮਹਿਮਾ ਤੁਮ ਭਾਰੇ।
ਤੁਸੀਂ ਤਾਂ ਬੜੀ ਕਿਰਪਾ ਕੀਤੀ ਵੀ ਉਹਦੇ ਦੇਸ਼ ਵਿਚ ਆ ਕੇ ਤੁਸੀਂ ਉਹਦੇ ਦੇਸ਼ ਨੂੰ ਭਾਗ ਲਾਏ ਨੇ, ਪਵਿੱਤਰ ਕੀਤਾ, ਤੁਹਾਡੀ ਬੜੀ ਵੱਡੀ ਭਾਰੀ ਮਹਿਮਾ ਸਾਰੇ ਪਾਸੇ ਉਜਾਗਰ ਤੇ ਪ੍ਰਗਟ ਹੈ।
ਜਾਣ ਸਕਿਓ ਨੈ ਮੰਦ ਮਤੀ ਚਾਤ ਸੰਗ ਰਾਰੇ।
ਮਾੜੀ ਮਤ ਵਾਲਾ, ਭੈੜੀ ਮਤ ਵਾਲਾ ਰਾਜਾ ਭੀਮ ਚੰਦ ਜਿਹੜਾ ਤੁਹਾਡੀ ਮਹਿਮਾ ਨੂੰ ਨੀ ਜਾਣ ਸਕਿਆ, ਤੁਹਾਡੀ ਵਡਿਆਈ ਨੂੰ ਨੀ ਜਾਣ ਸਕਿਆ, ਔਰ ਤੁਹਾਡੇ ਨਾਲ ਲੜਨਾ ਚਾਹੁੰਦਾ, ਤੁਹਾਡੇ ਨਾਲ ਝਗੜਨਾ ਚਾਹੁੰਦਾ ਹੈ।
ਅਪਰ ਸਹਾਇਕ ਹੋਏ ਨੈ ਕਿਆ ਕਰੈ ਅਕੇਲਾ।
ਭੀਮ ਚੰਦ ਕੱਲਾ ਹੈ, ਜੇ ਤੁਸੀਂ ਕਿਤੇ ਮਨ ਵਿਚ ਏਦਾਂ ਦਾ ਡਰ ਨਾ ਰੱਖਿਆ ਜੇ ਕਿ ਰਾਜੇ ਭੀਮ ਚੰਦ ਦੀ ਮਦਦ ਦੂਜੇ ਪਹਾੜੀ ਰਾਜੇ ਕਰਨਗੇ, ਮੈਂ ਤਾਂ ਇਹਦੀ ਮਦਦ ਵਿਚ ਨਹੀਂ ਆਉਂਦਾ, ਹੋਰ ਵੀ ਕੋਈ ਰਾਜਾ ਇਹਦੀ ਮਦਦ ਕਰਨ ਨਹੀਂ ਆਵੇਗਾ, ਇਸ ਕਰਕੇ ਹੋਰ ਕਿਸੇ ਨੇ ਇਹਦੀ ਸਹਾਇਤਾ ਨਹੀਂ ਕਰਨੀ ਤੇ ਕੱਲਾ ਤੁਹਾਡੇ ਨਾਲ ਕਿੰਨਾ ਕੁ ਲੜ ਸਕਦਾ ਹੈ, ਇਹ ਕੱਲਾ ਤੁਹਾਡਾ ਕੀ ਮੁਕਾਬਲਾ ਕਰ ਸਕਦਾ ਹੈ?
ਸੁਣੀ ਸਿਫਤ ਤੁਮ ਸੂਰਮੇ ਦਲ ਅਦਕ ਸਕੇਲਾ।
ਉਹਨੇ ਤੁਹਾਡੀ ਮਹਿਮਾ ਸੁਣੀ ਹੈ, ਤੁਹਾਡੀ ਸਿਫਤ ਸੁਣੀ ਹੈ ਕਿ ਤੁਸੀਂ ਬੜੇ ਬੜੇ ਵੱਡਿਆਂ ਸੂਰਮਿਆਂ ਦਾ ਦਲ ਇਕੱਠਾ ਕੀਤਾ, ਤੁਹਾਡੇ ਕੋਲ ਆਪਣਾ ਸਿਰ ਕੁਰਬਾਨ ਕਰਨ ਵਾਲੇ ਸੂਰਮਿਆਂ ਦੀ ਫੌਜ ਹੈ, ਪਰ ਰਾਜੇ ਭੀਮ ਚੰਦ ਕੋਲ ਜਿਹੜੇ ਸਿਪਾਹੀ ਨੇ ਉਹ ਤਨਖਾਹਾਂ ਲੈ ਕੇ ਲੜਨ ਵਾਲੇ ਨੇ, ਉਨ੍ਹਾਂ ਨੇ ਕੀ ਲੜਨਾ ਹੈ, ਉਨ੍ਹਾਂ ਕੀ ਮੁਕਾਬਲੇ ਕਰਨੇ ਨੇ? ਤੇ ਸੁਣਿਆ ਹੈ ਕਿ ਤੁਸੀਂ ਬੜਾ ਵੱਡਾ ਦਲ, ਸੂਰਮਿਆਂ ਦਾ ਦਲ ਆਪਣੇ ਕੋਲ ਇਕੱਠਾ ਕੀਤਾ ਹੈ।
ਅੰਤਰ ਜਾਮੀ ਤਬ ਕਯੋ ਜੋ ਕਰੇ ਸੋ ਪਾਵੇ।
ਪਾਤਸ਼ਾਹ ਜੀ ਮਹਾਰਾਜ ਅੰਤਰਯਾਮੀ ਜਾਣੀ ਜਾਣ ਜਾਣਦੇ ਸਨ ਵਕੀਲ ਕਿੱਥੇ ਬੋਲ ਰਿਹਾ, ਕਿਰਪਾਲ ਕਟੋਚੀਆ ਕੀ ਚਾਹੁੰਦਾ, ਮੇਰੇ ਸਾਹਿਬ ਤੂੰ ਭਲਾ ਕੀ ਲੁਕਿਆ ਹੋਇਆ, ਕੀ ਛੁਟਿਆ ਹੋਇਆ? ਜਾਣਦੇ ਨੇ ਕਿਰਪਾਲ ਕਟੋਚੀਆ ਸਾਨੂੰ ਆਪਸ ਵਿਚ ਲੜਾਉਣਾ ਚਾਹੁੰਦਾ, ਇਹ ਜੰਗ ਤਾਂ ਹੋਣਾ ਹੀ ਹੋਣਾ, ਪਰ ਕਿਰਪਾਲ ਕਟੋਚੀਆ ਸਾਡੇ ਜੰਗ ਤੋਂ ਲਾਭ ਲੈਣਾ ਚਾਹੁੰਦਾ। ਉਹ ਮਹਾਰਾਜ ਜੀ ਉਸ ਵੇਲੇ ਬੋਲੇ, ਕਹਿੰਦੇ ਕਹਿ ਦੇਣਾ ਕਿਰਪਾਲ ਕਟੋਚੀਏ ਨੂੰ ਕਿ ਕਿਰਪਾਲ ਕਟੋਚੀਆ, ਇੱਥੇ ਤਾਂ ਇਹ ਗੁਰੂ ਨਾਨਕ ਦਾ ਘਰ ਹੈ, ਇਸ ਘਰ ਪ੍ਰਤੀ ਜਿਸ ਤਰ੍ਹਾਂ ਦੀ ਕੋਈ ਬਿਰਤੀ ਰੱਖੇਗਾ ਉਹਨੂੰ ਉਹੋ ਜਿਹਾ ਫਲ ਮਿਲੇਗਾ, ਜੋ ਕੋਈ ਕਰੇਗਾ ਉਸ ਕੀਤੇ ਹੋਏ ਦਾ ਫਲ ਉਹਨੂੰ ਉਸੇ ਤਰ੍ਹਾਂ ਪ੍ਰਾਪਤ ਹੋਵੇਗਾ।
ਜਿੱਤੇ ਖੁਦਾਈ ਦੁੱਖ ਲੈ ਨੈ ਸ਼ੁਭ ਬਣ ਆਵੇ।
ਕੱਲਾ ਰਾਜਾ ਭੀਮ ਚੰਦ ਹੀ ਨਹੀਂ, ਜੇ ਕੋਈ ਹੋਰ ਰਾਜਾ ਵੀ ਸਤਿਗੁਰਾਂ ਦੇ ਘਰ ਦੇ ਨਾਲ ਖੋਟੀ ਬਿਰਤੀ ਰੱਖੇਗਾ, ਆਪਣੇ ਮਨ ਚ ਖੋਟੀ ਬਿਰਤੀ ਚਿਤਵੇਗਾ, ਤਾਂ ਉਹਦਾ ਫਲ ਉਹਨੂੰ ਦੁੱਖ ਦੇ ਰੂਪ ਚ ਪ੍ਰਾਪਤ ਹੋਵੇਗਾ। ਕੋਈ ਵੀ ਰਾਜਾ ਹੋਵੇ, ਕੱਲੇ ਭੀਮ ਚੰਦ ਦੀ ਮਹਾਰਾਜ ਜੀ ਨੇ ਇੱਥੇ ਗੱਲ ਨਹੀਂ ਕਹੀ। ਕਹਿੰਦੇ ਕੋਈ ਵੀ ਹੋਵੇ ਜਿਹੜਾ ਵੀ ਗੁਰੂ ਸਾਹਿਬ ਦੇ ਘਰ ਨਾਲ ਆਪਣੇ ਮਨ ਵਿੱਚ ਖੋਟੀ ਬਿਰਤੀ ਚਿਤਵੇਗਾ ਉਹਨੂੰ ਦੁੱਖ ਦਾ ਰੂਪ ਵਿੱਚ ਦੁੱਖ ਰੂਪ ਦੇ ਵਿੱਚ ਫਲ ਪ੍ਰਾਪਤ ਹੋਵੇਗਾ।
ਇਤਿਹਾਸਕ ਕਰ ਮਾਰਤਾ ਬਣ ਗਏ ਵਕੀਲ।
ਮਹਾਰਾਜ ਜੀ ਨੇ ਕਿਸੇ ਪ੍ਰਕਾਰ ਦੀ ਅੱਗੋਂ ਕੋਈ ਤਸੱਲੀ ਨਹੀਂ ਦਿੱਤੀ ਕਿ ਅਸੀਂ ਲੜਨ ਨੂੰ ਤਿਆਰ ਬੈਠੇ। ਕਲਗੀਧਰ ਜੀ ਨੇ ਬੜੇ ਸੋਹਣੇ ਢੰਗ ਨਾਲ ਜਵਾਬ ਦਿੱਤਾ ਉਸ ਵਕੀਲ ਨੂੰ। ਕੁਝ ਸਮੇਂ ਲਈ ਵਾਰਤਾਲਾਪ ਹੋਈ। ਔਰ ਉਹ ਵਕੀਲ ਮਹਾਰਾਜ ਜੀ ਦੇ ਚਰਨਾਂ ਵਿਚ ਨਮਸਕਾਰ ਕਰਕੇ ਵਿਦਾ ਹੋਇਆ।
ਗਈ ਸੁਨਾ ਇਕ ਤੋਚ ਕੋ ਗੁਰਗਨੀ ਗਈ ਲੰਗ।
ਜਾ ਕੇ ਕਿਰਪਾਲ ਕਟੋਚੀਏ ਨੂੰ ਗੱਲ ਦੱਸੀ। ਦੂਤ ਨੇ ਵਕੀਲ ਨੇ ਜਾ ਕੇ ਆਖਿਆ ਜੀ ਗੁਰੂ ਤਾਂ ਬੜੇ ਗੁਣਾਂ ਵਿਚ ਡੂੰਘੇ ਨੇ, ਉਹ ਤਾਂ ਗੁਣਾਂ ਦੇ ਅਥਾਹ ਸਮੁੰਦਰ ਬੜੇ ਸ਼ਾਂਤ ਤੇ ਧੀਰਜ ਵਾਲੇ ਹਨ।
ਪਿਆਰੀ ਲੜਵੇ ਜੰਗ ਕੀ ਨਿਤ ਕਰੇ ਕਨੇਰੇ।
ਰੋਜ਼ ਹੀ ਲੜਨ ਨੂੰ ਤਿਆਰ ਬੈਠੇ ਨੇ, ਉਹ ਤਾਂ ਨਿਤ ਹੀ ਲੜਾਈ ਕਰਨ ਵਾਸਤੇ ਜੰਗੀ ਤਿਆਰੀ ਕਰੀ ਬੈਠੇ ਨੇ। ਫੌਜਾਂ ਉਹਨਾਂ ਦੀਆਂ ਤਿਆਰ ਰਹਿੰਦੀਆਂ ਨੇ, ਹਰ ਵੇਲੇ ਕਮਰ ਕੱਸੇ ਸਿਪਾਹੀਆਂ ਨੂੰ ਲੱਗੇ ਰਹਿੰਦੇ ਨੇ, ਉਹ ਤਾਂ ਰੋਜ਼ ਹੀ ਲੜਾਈ ਕਰਨ ਵਾਸਤੇ ਤਿਆਰ ਬੈਠੇ ਹਨ।
ਸੁਣ ਕਿਰਪਾਲੇ ਆਨੰਦ ਪਾ ਬਣਿਆ ਜਿਵ ਬੇਬੈਰੀ।
ਸੁਣ ਕੇ ਕਿਰਪਾਲ ਕਟੋਚੀਆ ਬੜਾ ਖੁਸ਼ ਹੋਇਆ। ਕਹਿੰਦਾ ਚੰਗਾ ਹੋਇਆ ਜੇ ਗੁਰੂ ਜੀ ਦੀ ਵੀ ਇਸ ਤਰ੍ਹਾਂ ਦੀ ਬਿਰਤੀ ਆ, ਤੇ ਉਹ ਦਿਨ ਦੂਰ ਨਹੀਂ ਜਦੋਂ ਰਾਜਾ ਭੀਮ ਚੰਦ ਤੇ ਗੁਰੂ ਜੀ ਇਕ ਦੂਜੇ ਦੇ ਦੁਸ਼ਮਣ ਬਣ ਜਾਣਗੇ, ਵੈਰੀ ਬਣ ਜਾਣਗੇ।
ਭੀਮ ਚੰਦ ਯਾਰ ਸਤ ਗੁਰੂ ਮੈਂ ਹੋਵੇ ਮੇਲਾ।
ਕਿਹਾ ਕਿ ਰਾਜੇ ਭੀਮ ਚੰਦ ਦਾ ਤੇ ਗੁਰੂ ਜੀ ਦਾ ਆਪਸ ਵਿਚ ਕਦੇ ਮੇਲ ਨਹੀਂ ਹੋਣਾ ਚਾਹੀਦਾ, ਇਹ ਆਪਸ ਵਿਚ ਕਦੇ ਵੀ ਮਿਲਾਪ ਨਹੀਂ ਕਰ ਸਕਣਗੇ।
ਇਸ ਤੇ ਹਮ ਗੁਣ ਬਦੋ ਰਹਿ ਬਾਦ ਦੁਹਿਲਾ।
ਜੇ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਵੇਗਾ ਤੇ ਇਹਦੇ ਨਾਲ ਸਾਨੂੰ ਬੜਾ ਫਾਇਦਾ ਹੈ, ਸਾਨੂੰ ਬੜਾ ਲਾਭ ਹੈ ਕਿ ਭੀਮ ਚੰਦ ਉਧਰ ਲੜਦਾ ਰਹੇਗਾ, ਇਧਰ ਅਸੀਂ ਭੀਮ ਚੰਦ ਦਾ ਇਲਾਕਾ ਜਿਹੜਾ ਉਹ ਆਪਣੇ ਥੱਲੇ ਦੱਬਣਾ ਸ਼ੁਰੂ ਕਰ ਦਿਆਂਗੇ।
ਇਵੇਂ ਕਹਿ ਕਹਿ ਪਠਵਤੇ ਜਿਮ ਪਰ ਲੜਾਈ।
ਅੱਗ ਲਾਉਣ ਵਾਸਤੇ ਲੜਾਈ ਦੇ ਜੰਗ ਦੇ ਕੱਲਾ ਕਿਰਪਾਲ ਕਟੋਚੀਆ ਹੀ ਉਤਸਕ ਨਹੀਂ ਆ, ਹੋਰ ਵੀ ਕਈ ਰਾਜੇ ਏਦਾਂ ਚਿੱਠੀਆਂ ਭੇਜਦੇ ਨੇ, ਦੂਤ ਭੇਜਦੇ ਨੇ, ਤੇ ਕਿਰਪਾਲ ਕਟੋਚੀਆ ਸਭ ਤੋਂ ਜ਼ਿਆਦਾ ਮੂਹਰੇ ਹੋ ਕੇ ਗੁਰੂ ਸਾਹਿਬ ਤੇ ਰਾਜੇ ਭੀਮ ਚੰਦ ਦਾ ਵੈਰ ਪਵਾਉਣਾ ਚਾਹੁੰਦਾ ਹੈ।
ਕਹਿ ਕਹਿ ਪਠਵਤੇ ਜਿਮ ਪਰ ਲੜਾਈ ਤੋ ਪੋਪ ਕਹਿ ਲੂਰੀਆ ਰਾਖੈ ਮਦਰਾਏ।
ਇਤਨਾ ਕਹਿ ਕਹਿ ਕੇ ਭੇਜਦਾ ਕਿਰਪਾਲ ਕਟੋਚੀਆ ਕਿ ਇਨ੍ਹਾਂ ਦੀ ਲੜਾਈ ਪਵੇ, ਪਰ ਰਾਜਾ ਭੀਮ ਚੰਦ ਕਹਿਲੂਰੀਆ ਫਿਰ ਵੀ ਮਿਠਾਸ ਰੱਖਦਾ, ਉਹਨੇ ਫਿਰ ਵੀ ਗੁਰੂ ਸਾਹਿਬ ਦੇ ਵਿਰੋਧ ਵਿਚ ਕਦੇ ਕੋਈ ਬੋਲ ਨਹੀਂ ਬੋਲਿਆ, ਉਹ ਫਿਰ ਵੀ ਮਿਠਾਸ ਰੱਖਦਾ ਤੇ ਮਿੱਠਾ ਬੋਲ ਬੋਲਦਾ।
ਦੁਰਦ ਪ੍ਰਸ਼ਾਦੀ ਕੋ ਚਹਿ ਜਿਮ ਜਾਚਿਓ ਦਹਿ।
ਭੀਮ ਚੰਦ ਮਿੱਠਾ ਕਿਉਂ ਬੋਲਦਾ? ਕਿਉਂਕਿ ਉਹ ਸਤਿਗੁਰਾਂ ਕੋਲੋਂ ਪ੍ਰਸ਼ਾਦੀ ਹਾਥੀ ਲੈਣਾ ਚਾਹੁੰਦਾ, ਉਹਦੇ ਲੜਕੇ ਦਾ ਵਿਆਹ ਹੈ, ਉਸ ਵਿਆਹ ਵਾਸਤੇ ਗੁਰੂ ਸਾਹਿਬ ਕੋਲੋਂ ਹਾਥੀ ਲੈਣਾ ਚਾਹੁੰਦਾ, ਮਹਾਰਾਜ ਜੀ ਦਾ ਜਿਹੜਾ ਸੁੰਦਰ ਤੰਬੂ ਬਣ ਕੇ ਆਇਆ ਕਾਬਲ ਤੋਂ ਉਹ ਲੈਣਾ ਚਾਹੁੰਦਾ, ਇਸ ਕਰਕੇ ਰਾਜਾ ਭੀਮ ਚੰਦ ਮਿੱਠਾ ਬੋਲਦਾ ਹੈ।
ਆਨੇ ਡੇਰਾ ਵਿਆਹ ਮੈਂ ਦੁੱਤ ਅਦਕ ਸਜਿਆ ਹੈ।
ਗੁਰੂ ਸਾਹਿਬ ਦੇ ਕੋਲੋਂ ਇਹ ਦੋਵੇਂ ਚੀਜ਼ਾਂ ਮੈਂ ਲੈਣੀਆਂ ਨੇ ਆਉਣ ਵਾਲੇ ਸਮੇਂ ਵਿਚ, ਪ੍ਰਸ਼ਾਦੀ ਹਾਥੀ, ਦੂਜਾ ਉਹਨਾਂ ਦਾ ਉਹ ਡੇਰਾ ਜਿਹੜੀ ਬੜੀ ਦੁੱਤੀ ਹੈ ਜਿਹਦਾ ਬੜਾ ਪ੍ਰਕਾਸ਼ ਹੈ।
ਯਾ ਤੇ ਰਸ ਰਾਖਣ ਚਹਿਤ ਬਨ ਕਪਟੀ ਮੀਤਾ।
ਕਪਟੀ ਮੀਤਾ ਬਣਿਆ ਹੋਇਆ, ਕਪਟ ਕਰਕੇ ਮਿੱਤਰ ਬਣਿਆ ਹੋਇਆ, ਬਾਹਰੋਂ ਅੰਦਰੋਂ ਤਾਂ ਕਪਟ ਭਰਿਆ ਹੋਇਆ ਕਿ ਗੁਰੂ ਸਾਹਿਬ ਕੋਲ ਇਹ ਦੋਵੇਂ ਚੀਜ਼ਾਂ ਮੰਗਾ ਕੇ ਮੁੜ ਕੇ ਮੈਂ ਵਾਪਸ ਨਹੀਂ ਦੇਣੀਆਂ। ਅੰਦਰ ਕਪਟ ਭਰਿਆ ਹੋਇਆ, ਛਲ ਭਰਿਆ ਹੋਇਆ, ਤੇ ਕਪਟੀ ਮਿੱਤਰ ਬਣਿਆ ਹੋਇਆ, ਮੂੰਹ ਦਾ ਮਿੱਠਾ ਬਣਿਆ ਹੋਇਆ।
ਅੰਤਰ ਜਾਮੀ ਸਾਥ ਕਿਮ ਛਲ ਕਰੇ ਨਿਭੀਤਾ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਵਿਚਾਰ ਦਿੰਦੇ ਨੇ, ਕਹਿੰਦੇ ਕਪਟੀ ਮਿੱਤਰ ਤਾਂ ਬਣਿਆ ਹੋਇਆ ਅੰਦਰ ਕਪਟ ਰੱਖ ਕੇ, ਪਰ ਅੰਤਰਯਾਮੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇਹਦਾ ਛਲ ਤੇ ਕਪਟ ਕਿਵੇਂ ਪੂਰਾ ਨਿਭ ਸਕਦਾ? ਜਿਹੜੇ ਅੰਤਰਯਾਮੀ ਨੇ ਅੰਦਰ ਦੀ ਜਾਣ ਲੈਂਦੇ ਨੇ, ਉਹਨਾਂ ਨਾਲ ਭਲਾ ਕਿਸੇ ਦਾ ਕਪਟ ਜਾਂ ਛਲ ਕਿਵੇਂ ਨਿਭ ਸਕਦਾ ਹੈ?
ਕਹਿ ਕਹਿ ਪਥੈ ਮਿਲਾਪ ਕੇ ਹਿਤ ਜੁਤ ਮ੍ਰਿਦ ਬੈਨਾ।
ਚੰਦ ਕਈ ਵਾਰ ਆਪਣੇ ਵਕੀਲਾਂ ਨੂੰ ਵਜ਼ੀਰਾਂ ਨੂੰ ਗੁਰੂ ਸਾਹਿਬ ਕੋਲ ਭੇਜਦਾ, ਮਿੱਠੀਆਂ ਮਿੱਠੀਆਂ ਗੱਲਾਂ ਕਹਿ ਕੇ, ਮਿੱਠੇ ਮਿੱਠੇ ਬੋਲ ਕਹਿ ਕੇ, ਮਿਲਾਪ ਦੇ ਬੋਲ ਕਹਿ ਕੇ ਭੇਜਦਾ ਹੈ।
ਤਿਮੀ ਸ੍ਰੀ ਸਤਿਗੁਰੂ ਕਹਿ ਵਿੱਚ ਸਾਰ ਐਨਾ
ਜਿਵੇਂ ਭੀਮ ਚੰਦ ਮਿੱਠੀਆਂ ਮਿੱਠੀਆਂ ਗੱਲਾਂ ਕਹਿ ਕੇ ਭੇਜਦਾ ਉਦਾਂ ਦਾ ਜਵਾਬ ਅੱਗੋਂ ਸਤਿਗੁਰੂ ਜੀ ਵੀ ਦੇ ਦਿੰਦੇ ਨੇ ਜਿਵੇਂ ਉਹ ਨਿਭਦਾ ਉਹ ਗੱਲਾਂ ਕਰਦਾ ਉਦਾਂ ਦੇ ਵਚਨ ਅੱਗੋਂ ਮਹਾਰਾਜ ਜੀ ਵੀ ਕਹਿ ਦਿੰਦੇ ਨੇ ਸਤਿਗੁਰਾਂ ਨੂੰ ਵੀ ਪਤਾ ਕਿ ਭੀਮ ਚੰਦ ਦਿਲੋਂ ਖੋਟਾ ਤੇ ਮਿੱਠੀਆਂ ਗੱਲਾਂ ਬਾਹਰੋਂ ਬਾਹਰੋਂ ਕਰ ਰਿਹਾ ਸਤਿਗੁਰੂ ਜੀ ਵੀ ਉਸੇ ਤਰ੍ਹਾਂ ਦਾ ਹੀ ਜਵਾਬ ਭੇਜ ਦਿੰਦੇ ਨੇ
ਇਸੇ
ਤਰ੍ਹਾਂ ਖਾਲਸਾ ਜੀ ਕੁਝ ਸਮਾਂ ਬਤੀਤ ਹੋ ਗਿਆ ਤੋ ਰਾਜੇ ਭੀਮ ਚੰਦ ਨੇ ਆਪਣੇ ਲੜਕੇ ਦਾ ਵਿਆਹ ਜਿਹੜਾ ਸੀ ਉਹ ਸੁਧਵਾ ਲਿਆ ਉਹਦਾ ਸੁਧਵਾ ਕੇ ਤਰੀਕ ਰੱਖ ਲਈ ਮਿਥ ਲਈ
ਫਤਿਹ ਸ਼ਾਹ ਸ੍ਰੀ ਨਗਰ ਤੇ ਔਰ
ਵਿਆਹ ਦੀ ਤਰੀਕ ਇਹ ਸਾਹਾ ਗਣਾਉਂਦੇ ਨੇ ਜੋਤਿਸ਼ ਵਿਦਿਆ ਅਨੁਸਾਰ ਗਣਾ ਕੇ ਫਿਰ ਉਹਦਾ ਦਿਨ ਮੁਕਰਰ ਕਰਕੇ ਰਾਜੇ ਫਤਿਹ ਸ਼ਾਹ ਸ੍ਰੀ ਨਗਰ ਦਾ ਰਾਜਾ ਸੀ ਉਹਨੇ ਵਿਆਹ ਦੀ ਚਿੱਠੀ ਰਾਜੇ ਭੀਮ ਚੰਦ ਨੂੰ ਲਿਖ ਕੇ ਭੇਜੀ ਹੈ
ਕਿਤਕ ਸਮੇਂ ਮੈਂ ਵਿਆਹ ਹੈ ਕਰ ਲਈ ਜਾ ਤਿਆਰੀ
ਚਿੱਠੀ ਲਿਖ ਕੇ ਭੇਜੀ ਰਾਜੇ ਭੀਮ ਚੰਦ ਨੂੰ ਇਹ ਰਾਜਾ ਹੁਣ ਵਿਆਹ ਦੀ ਤਰੀਕ ਨੇੜੇ ਆ ਪਹੁੰਚੀ ਹੈ ਵਿਆਹ ਦੀ ਤਰੀਕ ਆਹ ਤਰੀਕ ਮਿਥ ਲਈ ਗਈ ਹੈ ਤੇ ਹੁਣ ਜਿਹੜਾ ਵਿਆਹ ਦਾ ਤਿਆਰਾ ਹੈ ਉਹ ਤੈਨੂੰ ਕਰ ਲੈਣਾ ਚਾਹੀਦਾ ਹੈ
ਵਾਸਤੇ ਅਜਾਇਬ ਆਨੀ ਹੈ ਬੜ ਜੰਜ ਮਜਾਰੇ
ਰਾਜਾ ਭੀਮ ਚੰਦ ਜਦੋਂ ਤੂੰ ਜੰਜ ਲੈ ਕੇ ਆਉਣੀ ਵਧੀਆ ਜੰਜ ਲਿਆਈ ਵਧੀਆ ਬਰਾਤ ਲਿਆਈ ਔਰ ਉਸ ਜੰਜ ਦੇ ਵਿਚ ਅਜਾਇਬ ਵਸਤੂਆਂ ਲੈ ਕੇ ਆਈ ਫਤਿਹ ਸ਼ਾਹ ਨੇ ਵੀ ਲਿਖ ਕੇ ਭੇਜਿਆ ਅਜਾਇਬ ਵਸਤੂਆਂ ਜਿਹੜੀਆਂ ਕਦੇ ਕਿਸੇ ਨੇ ਵੇਖੀਆਂ ਨਾ ਹੋਣ ਐਸੀਆਂ ਵਸਤੂਆਂ ਵਿਆਹ ਦੇ ਵਿਚ ਲੈ ਕੇ ਆਵੇ
ਜਿਸ ਕੇ ਦੇਖ ਤੂੰ ਸੁਣੇ ਨਰ ਮਤ ਤੇ ਬਿਸਮਾਵੇ
ਔਰ ਇਹੋ ਜਿਹੀਆਂ ਸੁੰਦਰ ਵਸਤੂਆਂ ਹੋਣ ਕਿ ਜਿਹੜੀਆਂ ਵਸਤੂਆਂ ਕਦੇ ਕਿਸੇ ਨੇ ਵੇਖੀਆਂ ਨਾ ਹੋਣ ਸੁਣੀਆਂ ਨਾ ਹੋਣ ਤੇ ਜਦੋਂ ਵੇਖਣ ਤੇ ਵੇਖ ਕੇ ਸਭ ਦੀ ਮਤ ਹੈਰਾਨ ਰਹਿ ਜਾਵੇ
ਉਤਸਵ ਮੈਂ ਬੋ ਮੇਲ ਹਮ ਜਿਤ ਕਿਤ ਤੇ ਆਵੇ
ਜਦੋਂ ਆਪਣਾ ਉਤਸਵ ਹੋਣਾ ਵਿਆਹ ਦਾ ਸਮਾਗਮ ਹੋਣਾ ਹਰ ਪਾਸਿਓ ਹਰ ਦਿਸ਼ਾ ਤੋਂ ਬੜੇ ਬੜੇ ਵੱਡਿਆਂ ਲੋਕਾਂ ਨੇ ਰਾਜਿਆਂ ਨੇ ਉਸ ਸਮਾਗਮ ਦੇ ਵਿਚ ਚੱਲ ਕੇ ਆਉਣਾ ਹੈ
ਕਰੋ ਸੁਜਤ ਦੀਰਗਿਆ ਜਿਵ ਤੁਮ ਵਡਿਆਏ
ਭੀਮ ਚੰਦ ਜਿਵੇਂ ਤੇਰੀ ਵੱਡੀ ਵਡਿਆਈ ਹੈ ਉਸੇ ਤਰ੍ਹਾਂ ਮੇਰਾ ਵੀ ਪ੍ਰਤਾਪ ਹੈ ਵਡਿਆਈ ਤੇ ਇੱਥੇ ਆ ਕੇ ਤੂੰ ਮੇਰਾ ਸੁਜਸ ਵਧਾਉਣਾ ਵਧੀਆ ਵਸਤੂਆਂ ਵਧੀਆ ਬਰਾਤੀਆਂ ਨੂੰ ਲਿਆ ਕੇ ਮੇਰਾ ਸੁਜਸ ਵਧਾਉਣਾ ਹੈ
ਸਮਾਜ ਹੈ ਜਿਵੇਂ ਹਮੇ ਅਧਿਕਾਰੀ
ਇਧਰ ਮੇਰੇ ਕੋਲ ਬੜਾ ਵੱਡਾ ਸਾਜੋ ਸਮਾਜ ਹੈ ਮੈਂ ਵੀ ਬੜਾ ਵੱਡਾ ਰਿਆਸ ਦਾ ਮਾਲਕ ਹਾਂ ਉਸੇ ਤਰ੍ਹਾਂ ਤੂੰ ਵੀ ਵੱਡਾ ਇੱਥੇ ਆ ਕੇ ਤੂੰ ਆਪਣੀ ਵਡਿਆਈ ਨੂੰ ਉਜਾਗਰ ਕਰਨਾ ਹੈ
ਦੂਰ ਦੂਰ ਕੇ ਬ੍ਰਿੰਦ ਨਰ ਆਵੇ ਉਮੜੇ ਕੇ
ਦੂਰੋਂ ਦੂਰੋਂ ਹਜ਼ਾਰਾਂ ਲੋਕਾਂ ਨੇ ਚੱਲ ਕੇ ਆਪਣੇ ਇਸ ਵਿਆਹ ਦੇ ਸਮਾਗਮ ਵਿਚ ਆਉਣਾ ਜਿਨ੍ਹਾਂ ਦੀ ਗਿਣਤੀ ਨਹੀਂ ਹੋਣੀ
ਭਾਟ ਆਦਿ ਜਾਚਕ ਬੜੇ ਤਾਵੇ ਸੁਣ ਕੇ ਕਹਿ
ਬੜੇ ਬੜੇ ਵੱਡੇ ਭੱਟ ਜਾਚਕ ਮੰਗਤੇ ਸਾਡੇ ਇਸ ਵਿਆਹ ਦੇ ਸਮਾਗਮ ਵਿਚ ਚੱਲ ਕੇ ਆਉਣੇ ਨੇ ਜਿਨ੍ਹਾਂ ਨੇ ਆ ਕੇ ਆਪਣਾ ਦਾਨ ਪੁੰਨ ਵੀ ਮੰਗਣਾ ਬੜਾ ਬੜਾ ਖੁੱਲਾ ਦਾਨ ਉਹਨਾਂ ਜਾਚਕਾਂ ਨੇ ਮੰਗਤਿਆਂ ਨੇ ਭੱਟਾਂ ਨੇ ਆ ਕੇ ਮੰਗਣਾ ਹੈ
ਪੁੰਜ ਦਰਬ ਤੋਂ ਆਨੀ ਹੈ ਲਖ ਨਾਮ ਬਦੇਰਾ
ਇਸ ਕਰਕੇ ਰਾਜਾ ਭੀਮ ਚੰਦ ਆਪਣਾ ਵੱਡਾ ਨਾਂ ਜਾਣ ਕੇ ਜਿੰਨਾ ਖੁੱਲਾ ਧਨ ਤੂੰ ਲਿਆ ਸਕਦਾ ਉਹ ਲੈ ਕੇ ਆਵੀ ਖੁੱਲਾ ਰੁਪਈਆ ਕਿਉਂਕਿ ਤੈਨੂੰ ਦਾਨ ਬੜਾ ਕਰਨਾ ਪੈਣਾ ਬੜੇ ਬੜੇ ਜਾਚਕਾਂ ਮੰਗਤਿਆਂ ਨੇ ਆ ਕੇ ਦਾਨ ਮੰਗਣਾ ਇਸ ਕਰਕੇ ਖੁੱਲਾ ਦਾਨ ਲੈ ਕੇ ਆਵੀ ਧਨ ਲੈ ਕੇ ਆਵੀ
ਸਭ ਧਾਰਨ ਕੋ ਗਿਰਪਤੀ ਕੱਥੇ ਤਿਸ ਮੇਰਾ
ਇਸ ਵਕਤ ਤੇ ਜਿਹੜਾ ਵਿਆਹ ਦਾ ਸਮਾਗਮ ਹੋਣਾ ਇਸ ਵਿਆਹ ਦੇ ਸਮਾਗਮ ਵਿਚ ਤਕਰੀਬਨ ਸਾਰੀਆਂ 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਆਉਣਾ ਬਾਹਰੋਂ ਵੀ ਹੋਰ ਰਿਆਸਤਾਂ ਦੇ ਕਈ ਰਾਜਿਆਂ ਨੇ ਵੱਡਿਆਂ ਵਜ਼ੀਰਾਂ ਨੇ ਚੱਲ ਕੇ ਆਉਣਾ ਹੈ
ਸੰਗ ਤੁਮਾਰੇ ਆਏ ਹੈ ਹਮ ਘਰ ਬੋ ਆਵੇ
ਕਈ ਰਾਜਿਆਂ ਨੇ ਤੇਰੇ ਨਾਲ ਚੜ ਕੇ ਆਉਣਾ ਤੇ ਕਈ ਰਾਜਿਆਂ ਨੇ ਮੇਰੇ ਘਰ ਦੇ ਵਿਚ ਮੇਰੇ ਸੱਦੇ ਤੇ ਵੀ ਆਉਣਾ ਹੈ
ਸਮਾਂ ਸੁਜਸ ਕੇ ਲੈਣ ਕੋ ਪੁਨ ਕਿਉਂ ਨਾ ਪਾਵੇ
ਸਮਾਂ ਹੈ ਸੁਜਸ ਬਟੋਰਨ ਦਾ ਲੋਕਾਂ ਵਿਚ ਆਪਣੀ ਵਾਹ ਵਾਹ ਕਰਾਉਣ ਦਾ ਇਹ ਸਮਾਂ ਹੈ ਤੇ ਇਹੋ ਜਿਹਾ ਸਮਾਂ ਰਾਜਾ ਭੀਮ ਚੰਦ ਬਾਰ ਬਾਰ ਨੀ ਮਿਲਦਾ ਇਹ ਸਮਾਂ ਤੈਨੂੰ ਵੀ ਮਿਲਿਆ ਇਹ ਸਮਾਂ ਹੁਣ ਮੈਨੂੰ ਵੀ ਮਿਲਿਆ ਜਿੰਨਾ ਸੁਜਸ ਤੂੰ ਵਧਾ ਸਕਦਾ ਆਪਣਾ ਵਧਾ ਜਿੰਨਾ ਮੇਰਾ ਸੁਜਸ ਵਧੇਗਾ ਮੈਂ ਉਹ ਵਧਾਵਾਂਗਾ
ਇਤਿਹਾਸਕ ਚ ਅਦਕਤਾ ਭੇਜੀ ਲਿਖ ਪਾਤੇ
ਰਾਜੇ ਫਤਿਹ ਸ਼ਾਹ ਨੇ ਇਸ ਤਰ੍ਹਾਂ ਦੇ ਭਾਵ ਲਿਖ ਕੇ ਇੱਕ ਚਿੱਠੀ ਉਹ ਰਾਜੇ ਭੀਮ ਚੰਦ ਨੂੰ ਭੇਜੀ ਆ ਤਿਆਰੀ ਕਰਨ ਵਾਸਤੇ।
ਭੀਮ ਚੰਦ ਆਨੰਦ ਮੈਂ ਪਟ ਸੀਤਲ ਛਾਤੇ।
ਭੀਮ ਚੰਦ ਨੇ ਵਿਆਹ ਦੀ ਉਹ ਚਿੱਠੀ ਪੜ੍ਹੀ ਹੈ, ਪੜ੍ਹ ਕੇ ਬੜਾ ਆਨੰਦਿਤ ਹੋਇਆ, ਇਹਦੀ ਛਾਤੀ ਬੜੀ ਸ਼ੀਤਲ ਹੋਈ ਕਿ ਮੇਰੇ ਲੜਕੇ ਦੇ ਵਿਆਹ ਦੀ ਤਰੀਕ ਨੇੜੇ ਆ ਪਹੁੰਚੀ ਹੈ।
ਆਗੇ ਕੇਤਕ ਮਾਸਤੇ ਕਰਬੇ ਲਗ ਤਿਆਰੀ।
ਭੀਮ ਚੰਦ ਪਹਿਲਾਂ ਹੀ ਕਈ ਮਹੀਨਿਆਂ ਤੋਂ ਤਿਆਰੀ ਕਰ ਰਿਹਾ ਸੀ, ਬੜਾ ਵੱਡਾ ਵਿਆਹ ਹੋਣਾ ਔਰ ਉਸ ਵਿਆਹ ਦੀ ਤਿਆਰੀ ਇਹਨੇ ਕਈ ਮਹੀਨੇ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕੀਤੀ ਹੋਈ ਹੈ।
ਸਕਲ ਸਮੱਗਰੀ ਸੰਚ ਕਰ ਧਰ ਸਦਨ ਮਜਾਰੇ।
ਜਿੰਨੀ ਵਿਆਹ ਵਿਚ ਸਮੱਗਰੀ ਲੱਗਣੀ ਹੈ ਉਹ ਸਮੱਗਰੀ ਪਹਿਲਾਂ ਹੀ ਆਪਣੇ ਮਹਿਲਾਂ ਵਿਚ ਇਕੱਠੀ ਕਰਕੇ ਰੱਖ ਰਿਹਾ।
ਬੋਲ ਕਿਤਕ ਗਜ ਬਾਜਲੇ ਕਰਵਾਏ ਸਕੇਲੇ।
ਇਹਨੇ ਕਈ ਹਾਥੀ, ਕਈ ਘੋੜੇ, ਕਈ ਰਥਾਂ, ਕਈ ਊਠ ਆਦਿਕ ਜਿਹੜੇ ਵਾਹਨ ਨੇ ਉਹ ਮੁੱਲ ਖਰੀਦ ਖਰੀਦ ਕੇ ਆਪਣੇ ਘਰ ਇਕੱਠੇ ਕਰ ਰਿਹਾ।
ਸ਼ਸਤਰ ਬਸਤਰ ਜਿਤਕ ਤੋਂ ਤੇਲੇ ਸੰਚਨ ਕਰ ਲੇ ਲੇ।
ਔਰ ਬੜੇ ਬੜੇ ਕੀਮਤੀ ਸ਼ਸਤਰ, ਬੜੇ ਬੜੇ ਕੀਮਤੀ ਵਡਮੁੱਲੇ ਬਸਤਰ ਜਿੱਥੋਂ ਕਿੱਥੋਂ ਵੀ ਮਿਲਦੇ ਨੇ ਲੈ ਲੈ ਕੇ ਇਕੱਠਿਆਂ ਕਰਕੇ ਰੱਖ ਰਿਹਾ।
ਵਸਤੀ ਅਜਾਇਬ ਚਿਤਵ ਤੋ ਗੁਰਬਿਨ ਨੇ ਆਨਾ।
ਹੁਣ ਸੋਚਦਾ ਕਿ ਬਾਕੀ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਜਿਹੜੀਆਂ ਅਜਾਇਬ ਵਸਤੂਆਂ ਰਾਜੇ ਫਤਿਹ ਸ਼ਾਹ ਨੇ ਲਿਖ ਕੇ ਭੇਜੀਆਂ ਵੀ ਉਹ ਵਸਤੂਆਂ ਲਿਆਈ ਜਿਹੜੀਆਂ ਕਦੇ ਕਿਸੇ ਨੇ ਵੇਖੀਆਂ ਸੁਣੀਆਂ ਨਾ ਹੋਣ। ਇਹੋ ਜਿਹੀਆਂ ਜਿਹੜੀਆਂ ਅਜਾਇਬ ਵਸਤੂਆਂ ਨੇ ਉਹ ਤਾਂ ਇਸ ਵੇਲੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕੋਲ ਨੇ, ਉਨ੍ਹਾਂ ਕੋਲ ਹੀ ਨੇ। ਉਨ੍ਹਾਂ ਤੋਂ ਇਲਾਵਾ ਐਸੀਆਂ ਇਹ ਅਜਾਇਬ ਵਸਤੂਆਂ, ਹੈਰਾਨ ਕਰ ਦੇਣ ਵਾਲੀਆਂ ਵਸਤੂਆਂ ਕਿਸੇ ਰਾਜੇ ਦੇ ਕੋਲ ਨਹੀਂ।
ਭਏ ਵਿਰਸ ਨੈ ਦੇ ਹੈ ਪਰ ਵੀਰ ਮਹਾਨਾ।
ਪਰ ਉਹ ਹੁਣ ਮੇਰੇ ਨਾਲ ਵਿਰਸ ਹੋ ਗਏ ਨੇ, ਉਨ੍ਹਾਂ ਦਾ ਮੇਰੇ ਨਾਲ ਵਿਗਾੜ ਪੈ ਰਿਹਾ ਤੇ ਮੈਨੂੰ ਨਹੀਂ ਜਾਪਦਾ ਕਿ ਉਹ ਜਿਹੜੀਆਂ ਕੀਮਤੀ ਤੇ ਦੁਰਲਭ ਵਸਤੂਆਂ ਨੇ ਉਹ ਗੁਰੂ ਜੀ ਮੈਨੂੰ ਦੇਣਗੇ।
ਭੇਜੋ ਨਰ ਪ੍ਰਧਾਨ ਕੋ ਸੁਨ ਭੇਜੋ ਨਰ ਪ੍ਰਧਾਨ ਕੋ ਸੰਬੰਧੀ ਕੋ।
ਸੋਚਦਾ ਗੁਰੂ ਜੀ ਨੂੰ ਕਿਵੇਂ ਮਨਾਵਾਂ, ਬੜੇ ਵੀਰ ਯੋਧੇ ਵੀ ਨੇ, ਉਨ੍ਹਾਂ ਨੂੰ ਮਨਾਵਾਂ ਕਿਵੇਂ। ਫਿਰ ਸੋਚਦਾ ਕਿ ਮੈਂ ਆਪਣੇ ਕਿਸੇ ਪ੍ਰਧਾਨ ਵਜ਼ੀਰ ਨੂੰ ਭੇਜਾਂ, ਜਿਹੜਾ ਮੇਰਾ ਖਾਸ ਬੰਦਾ ਹੋਵੇ ਉਹਨੂੰ ਭੇਜਾਂ, ਤੇ ਦੂਜਾ ਮੈਂ ਆਪਣਾ ਕੋਈ ਰਿਸ਼ਤੇਦਾਰ ਭੇਜਾਂ, ਜਿਹੜਾ ਮੇਰਾ ਰਿਸ਼ਤੇਦਾਰ ਹੋਵੇ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਭੇਜਣਾ ਕਰਾਂ।
ਸਾਦਰ ਗੁਰ ਕੋ ਆਨੰਦ ਦੇ ਆਨੈ ਵਤ ਜੋ।
ਗੁਰੂ ਜੀ ਦਾ ਸਤਿਕਾਰ ਕਰਕੇ ਉਨ੍ਹਾਂ ਨੂੰ ਆਨੰਦ ਦੇ ਕੇ ਉਨ੍ਹਾਂ ਨੂੰ ਬੇਨਤੀ ਕਰਕੇ ਉਨ੍ਹਾਂ ਕੋਲ ਜਿਹੜੀਆਂ ਵਸਤੂਆਂ ਨੇ ਉਹ ਵਸਤੂਆਂ ਲੈ ਕੇ ਮੇਰੇ ਕੋਲ ਆਉਣ, ਤਾਂ ਜੋ ਬਰਾਤ ਵਿਚ ਲਿਜਾ ਕੇ ਫਤਿਹ ਸ਼ਾਹ ਨੂੰ ਉਹ ਵਸਤੂਆਂ ਵਿਖਾ ਕੇ ਮੈਂ ਆਪਣੀ ਇੱਜ਼ਤ ਤੇ ਸਤਿਕਾਰ ਬਣਾ ਸਕਾਂ।
ਇਮ ਵਿਚਾਰ ਕਰ ਸਭਾ ਮੈਂ ਬੈਠਿਓ ਨਿਰਪ ਰਾਏ।
ਇਦਾਂ ਦੀ ਵਿਚਾਰ ਰਾਜੇ ਭੀਮ ਚੰਦ ਨੇ ਆਪਣੇ ਮਨ ਵਿਚ ਕੀਤੀ ਹੈ ਔਰ ਆਪਣੀ ਸਭਾ ਵਿਚ, ਆਪਣੀ ਮਜਲਿਸ ਵਿਚ ਬੈਠਾ ਹੈ।
ਬੂਜੇ ਆਦ ਵਜ਼ੀਰ ਜੇ ਅਦਭੁਤ ਵਸਕਾਏ।
ਉਸ ਵਕਤ ਜਿਹੜੇ ਇਹਦੇ ਵਜ਼ੀਰ ਸਨ ਉਨ੍ਹਾਂ ਵਜ਼ੀਰਾਂ ਦੇ ਨਾਲ ਗੱਲਾਂ ਕਰਦਿਆਂ ਬੋਲਿਆ ਕਿ ਜਿਹੜੀਆਂ ਅਦਭੁਤ ਵਸਤੂਆਂ ਹਨ, ਜਿਹੜੀਆਂ ਅਦਭੁਤ ਹੈਰਾਨ ਕਰ ਦੇਣ ਵਾਲੀਆਂ ਵਸਤੂਆਂ ਹਨ।
ਕਹੋ ਕਹਾਂ ਤੇ ਆਨੀਐ ਕਹਿ ਕੁੜਮ ਪਠਾਵਾ।
ਕੁੜਮ ਨੇ ਕਹਿ ਕੇ ਭੇਜਿਆ ਰਾਜੇ ਫਤਿਹ ਸ਼ਾਹ ਨੇ, ਉਹਨੇ ਕਿਹਾ ਕਿ ਅਦਭੁਤ ਵਸਤੂਆਂ ਲੈ ਕੇ ਆਈ, ਹੁਣ ਮੈਂ ਅਦਭੁਤ ਵਸਤੂਆਂ ਕਿੱਥੋਂ ਲਿਆਵਾਂ, ਜਿਹੜੀਆਂ ਹੈਰਾਨ ਕਰ ਦੇਣ ਐਸੀਆਂ ਵਸਤੂਆਂ, ਐਸੇ ਪਦਾਰਥ, ਉਹ ਮੈਂ ਕਿੱਥੋਂ ਲੈ ਕੇ ਆਵਾਂ ਜੋ ਮੇਰੇ ਕੁੜਮ ਨੇ ਲਿਖ ਕੇ ਭੇਜਿਆ ਹੈ।
ਖੋਜੇ ਦੇ ਵਿਚਾਰ ਮੈਂ ਦੇਵ ਨਾ ਕਿਤ ਪਾਵਾ।
ਮੈਂ ਬੜੀਆਂ ਥਾਵਾਂ ਤੇ ਖੋਜਿਆ, ਲੱਭਿਆ, ਲੱਭਣ ਦਾ ਯਤਨ ਕੀਤਾ ਹੈ, ਪਰ ਮੈਨੂੰ ਐਸੀਆਂ ਅਜਾਇਬ ਵਸਤੂਆਂ ਕਿਤੋਂ ਨਹੀਂ ਮਿਲੀਆਂ।
ਵਸਤੂ ਤੀਨ ਕੇ ਚਾਰ ਹੈ ਗੁਰ ਘਰ ਮੈਂ ਜਾਨੇ।
ਤਿੰਨ ਚਾਰ ਵਸਤੂਆਂ ਹੀ ਐਸੀਆਂ ਅਜਾਇਬ ਨੇ, ਉਹ ਵੀ ਕੇਵਲ ਗੁਰੂ ਘਰ ਵਿਚ ਹੀ ਨੇ, ਬਾਹਰ ਕਿਤੇ ਨਹੀਂ ਹਨ। ਤਿੰਨ ਚਾਰ ਵਸਤੂਆਂ ਅਜਾਇਬ ਨੇ, ਹੈਰਾਨ ਕਰ ਦੇਣ ਵਾਲੀਆਂ ਨੇ, ਕੀਮਤੀ ਤੇ ਦੁਰਲਭ ਨੇ, ਉਹ ਵੀ ਕੇਵਲ ਗੁਰੂ ਘਰ ਦੇ ਵਿਚ ਹੀ ਨੇ, ਬਾਹਰ ਕਿਤੇ ਨਹੀਂ।
ਸ਼ਸਤਰ ਪੰਚ ਕਲ ਦੁਰਦ ਸ਼ੁਭ ਚੌਂਕੀ ਕਿਨ ਆਨੇ।
ਉਹ ਇਹ ਵਸਤੂਆਂ ਨੇ, ਇੱਕ ਤਾਂ ਗੁਰੂ ਜੀ ਕੋਲ ਪੰਚ ਕਲਾ ਸ਼ਸਤਰ ਹੈ, ਪੰਚ ਕਲਾ ਸ਼ਸਤਰ ਬੜਾ ਕੀਮਤੀ ਹੈ, ਔਰ ਇੱਕ ਕਲਾ ਦਬਦਿਆਂ ਉਹ ਸ਼ਸਤਰ ਦੂਜਾ ਬਣ ਜਾਂਦਾ, ਪੰਜ ਸ਼ਸਤਰ ਇੱਕੋ ਸ਼ਸਤਰ ਵਿੱਚ ਨੇ। ਫਿਰ ਉਹਨਾਂ ਕੋਲ ਇੱਕ ਬੜਾ ਕੀਮਤੀ ਪ੍ਰਸ਼ਾਦੀ ਹਾਥੀ ਜੋ ਬੜੇ ਗੁਣਾਂ ਵਾਲਾ, ਤੇ ਤੀਜਾ ਉਹਨਾਂ ਕੋਲ ਇੱਕ ਬੜੀ ਵਧੀਆ ਕੀਮਤੀ ਚੌਂਕੀ ਹੈ ਜਿਹਦੀ ਕਲਾ ਦਬਦਿਆਂ ਵਿਚੋਂ ਪੁਤਲੀਆਂ ਨਿਕਲਦੀਆਂ ਨੇ ਤੇ ਚੌਪੜ ਖੇਡਦੀਆਂ ਹਨ।
ਇੱਕ ਡੇਰਾ ਅਦਭੁਤ ਮਾਂ ਚਾਰੋਂ ਲਿਓ ਜਾਚੇ।
ਇੱਕ ਉਹਨਾਂ ਕੋਲ ਬੜਾ ਕੀਮਤੀ ਡੇਰਾ ਹੈ, ਬੜਾ ਕੀਮਤੀ ਤੰਬੂ ਹੈ ਜਿਹਦਾ ਬੜਾ ਪ੍ਰਕਾਸ਼ ਹੈ, ਬੜੀ ਆਭਾ ਹੈ। ਇਹ ਚਾਰੇ ਚੀਜ਼ਾਂ ਆਪਾਂ ਗੁਰੂ ਜੀ ਕੋਲੋਂ ਮੰਗ ਲਈਏ, ਉਹਨਾਂ ਦੇ ਕੋਲੋਂ ਲੈ ਲਈਏ।
ਨੂਰੰਕੇ ਵੀ ਨਿਕਟ ਨੇ ਕਿਤ ਸੰਸਾਰ ਤਾਚੇ।
ਇਹੋ ਜਿਹੀਆਂ ਇਹ ਚੀਜ਼ਾਂ ਕੇਵਲ ਗੁਰੂ ਜੀ ਕੋਲ ਨੇ, ਐਸੀਆਂ ਵਸਤੂਆਂ ਤਾਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਕੋਈ ਨੀ, ਜਿਹੜਾ ਹਿੰਦੁਸਤਾਨ ਦਾ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ, ਉਹਦੇ ਕੋਲ ਵੀ ਐਸੀਆਂ ਵਸਤੂਆਂ ਨਹੀਂ, ਨੇੜੇ ਨਹੀਂ ਹਨ।
ਜਸ ਮਿਸਾਲ ਹੋਏ ਵਿਆਹ ਮੈਂ ਇਹ ਸੰਗ ਲੈ ਚਾਲੇ।
ਗੁਰੂ ਜੀ ਦੀ ਇਸ ਗੱਲ ਕਰਕੇ ਬਰਾਬਰੀ ਨਹੀਂ ਕਰ ਸਕਦਾ ਔਰੰਗਜ਼ੇਬ। ਤੇ ਜੇ ਆਪਾਂ ਗੁਰੂ ਜੀ ਕੋਲ ਇਹ ਚਾਰੇ ਵਸਤੂਆਂ ਲੈ ਲਈਏ ਤੇ ਵਿਆਹ ਵਿਚ ਜਾ ਕੇ ਚਾਰੇ ਵਸਤੂਆਂ ਦਾ ਪ੍ਰਦਰਸ਼ਨ ਕਰਕੇ ਵਿਖਾਈਏ ਤੇ ਮੇਰਾ ਬੜਾ ਜਸ ਹੋਵੇਗਾ, ਮੇਰੀ ਬੜੀ ਪ੍ਰਭਤਾ ਸਾਰੇ ਪਾਸੇ ਪ੍ਰਗਟ ਹੋਵੇਗੀ।
ਹਜ਼ਾਰੋ ਨਰਤਾ ਪ੍ਰੋਗਰਾਮ ਨਜਾਲੇ,
ਹਜ਼ਾਰਾਂ ਲੋਕ ਉਥੇ ਵੇਖਣਗੇ, ਕਈ ਪਿੰਡਾਂ ਦੇ, ਕਈ ਸ਼ਹਿਰਾਂ ਦੇ, ਕਈ ਰਿਆਸਤਾਂ ਦੇ ਲੋਕ ਉਥੇ ਆਏ ਹੋਣਗੇ। ਉਹ ਜਦੋਂ ਵੇਖਣਗੇ ਤੇ ਵੇਖ ਕੇ ਮੇਰਾ ਸੁਜਸ ਕਰਨਗੇ, ਵੇਖੋ ਰਾਜਾ ਭੀਮ ਚੰਦ ਐਸੀਆਂ ਦੁਰਲਭ ਤੇ ਨਾਇਬ ਤੇ ਅਜਾਇਬ ਵਸਤੂਆਂ ਲੈ ਕੇ ਆਇਆ।
ਸੁਨ ਵਜ਼ੀਰ ਬਨ ਬੈਨ ਬਨ ਆਗੇ ਤੁਮ ਜਾਚਾ।
ਲਾਗੇ ਵਜ਼ੀਰ ਬੈਠਾ ਸੀ, ਉਹ ਬੋਲਿਆ, ਕਹਿਣ ਲੱਗਾ, ਰਾਜਾ ਭੀਮ ਚੰਦ, ਤੂੰ ਪਹਿਲਾਂ ਵੀ ਗੁਰੂ ਜੀ ਦੇ ਕੋਲੋਂ ਇਹ ਚੀਜ਼ਾਂ ਦੀ ਮੰਗ ਕਰ ਚੁੱਕਾ ਹੈ,
ਹਾਥੀ ਲੈ ਵੇ ਕਿਤ ਰਹੋ ਰਸ ਬੇ ਰਸ ਰਾਜਾ।
ਉਹਨਾਂ ਕੋਲੋਂ ਕੱਲਾ ਹਾਥੀ ਲੈਣਾ ਚਾਹੁੰਦਾ ਸੀ, ਪਰ ਹਾਥੀ ਲੈਣਾ ਵੀ ਕਿਤੇ ਰਿਹਾ, ਸਗੋਂ ਤੇਰਾ ਜਿਹੜਾ ਰਸ ਹੈ ਉਹਨਾਂ ਦੇ ਨਾਲ ਉਹ ਬੇਰਸ ਹੋ ਗਿਆ, ਭਾਵ ਤੇਰਾ ਉਹਨਾਂ ਦੇ ਨਾਲ ਹੁਣ ਮਿਲਾਪ ਨਹੀਂ ਰਿਹਾ।
ਰਾਖੋ ਰਸ ਹਰ ਵਸਤ ਲਿਓ ਐਸੀ ਗੱਤ ਨਿਕੇ।
ਰਾਜਾ ਭੀਮ ਚੰਦ, ਤੈਨੂੰ ਇਹੋ ਜਿਹੀ ਗੱਤ ਕਰਨੀ ਚਾਹੀਦੀ ਹੈ ਕਿ ਤੇਰਾ ਉਹਨਾਂ ਨਾਲ ਰਸ ਵੀ ਬਣਿਆ ਰਹੇ, ਪ੍ਰੇਮ ਵੀ ਬਣਿਆ ਰਹੇ, ਔਰ ਉਹਨਾਂ ਦੀਆਂ ਉਹ ਵਸਤੂਆਂ ਵੀ ਤੂੰ ਆਪਣੇ ਕੋਲ ਲੈ ਲਵੇ।
ਸਾਦਰ ਗੁਰ ਤੋਂ ਕਾਮਨਾ ਪਰਵੋ ਨਿਜ ਜੀ ਕੇ।
ਉਹਨਾਂ ਦਾ ਜਿੰਨਾ ਦਿਲੋਂ ਸਤਿਕਾਰ ਕਰ ਭੀਮ ਚੰਦ, ਮਨ ਚ ਕਪਟ ਨਾ ਰੱਖੀ, ਅੰਦਰੋਂ ਉਹਨਾਂ ਦਾ ਸਤਿਕਾਰ ਕਰ ਤੇ ਜਿਹੜੀ ਕਾਮਨਾ ਤੂੰ ਗੁਰੂ ਜੀ ਕੋਲ ਕਰੇਗਾ ਉਹ ਤੇਰੀ ਕਾਮਨਾ ਤੇਰੀ ਇੱਛਾ ਨੂੰ ਪੂਰਿਆਂ ਕਰਨਗੇ।
ਭੀਮ ਚੰਦ ਬੋਲਿਓ ਤਬੈ ਜਿਮ ਤੋਹੇ ਬਤਾਏ।
ਰਾਜਾ ਭੀਮ ਚੰਦ ਉਸ ਵੇਲੇ ਬੋਲਿਆ ਵਜ਼ੀਰ ਨੂੰ, ਕਹਿਣ ਲੱਗਾ, ਜਿਵੇਂ ਤੂੰ ਹੁਣ ਕਿਹਾ ਹੈ ਦੱਸਿਆ ਹੈ।
ਇਹ ਆਛੀ ਜਾਨੀ ਅਬੈ ਸਭ ਕੋ ਮਨ ਭਾਏ।
ਗੱਲ ਚੰਗੀ ਹੈ ਕਿ ਉਹਨਾਂ ਨਾਲ ਪ੍ਰੇਮ ਵੀ ਬਣਿਆ ਰਹੇ ਤੇ ਉਹਨਾਂ ਕੋਲੋਂ ਮੈਂ ਇਹ ਵਸਤੂਆਂ ਵੀ ਲੈ ਲਵਾਂ, ਇਹ ਸਾਰਿਆਂ ਦੇ ਮਨਾਂ ਨੂੰ ਇਹ ਗੱਲ ਚੰਗੀ ਲੱਗਦੀ ਹੈ।
ਇੱਕ ਪ੍ਰੋਹਤ ਭੇਜੇ ਤਾਂ ਨੀਕੋ ਮਤਵਾਨਾ।
ਕਹਿੰਦਾ ਵੀ ਆਪਣਾ ਇੱਕ ਪੁਰੋਹਿਤ ਹੈ, ਬੜਾ ਸਿਆਣਾ, ਬੜਾ ਮਤਵਾਨ, ਬੜਾ ਸੂਝਵਾਨ, ਉਹਨੂੰ ਆਪਾਂ ਗੁਰੂ ਜੀ ਕੋਲ ਭੇਜੀਏ। ਹੋ ਸਕਦਾ ਗੁਰੂ ਜੀ ਪੁਰੋਹਿਤ ਦਾ ਸਤਿਕਾਰ ਕਰਨ, ਸਾਡਾ ਉਹ ਕੁੱਲ ਦਾ ਪੁਰੋਹਿਤ ਹੈ, ਇਹਦਾ ਨਾਂ ਇਤਿਹਾਸ ਵਿੱਚ ਪੰਮਾ ਪੁਰੋਹਿਤ ਆਉਂਦਾ। ਕਹਿੰਦਾ ਵੀ ਉਹ ਪੰਮੇ ਨਾਮ ਦਾ ਪੁਰੋਹਿਤ ਹੈ ਆਪਣਾ, ਬੜਾ ਸਿਆਣਾ ਸੂਝਵਾਨ ਹੈ, ਉਹਨੂੰ ਆਪਾਂ ਗੁਰੂ ਜੀ ਕੋਲ ਭੇਜੀਏ।
ਸਭਾ ਚਾਤਰੀ ਮੈਂ ਨਿਪੁੰਨ ਗੁਣ ਗਿਆਨ ਸੁਜਾਨਾ।
ਸਭਾ ਵਿਚ ਬੜਾ ਚਾਤਰ ਹੁੰਦਾ ਹੈ, ਸਾਡੇ ਕੋਲ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ, ਗਿਆਨਵਾਨ ਵੀ ਪੁਰੋਹਿਤ ਜੋ ਹੈ ਤੇ ਗਿਆਨਵਾਨ ਵੀ ਹੈ ਤੇ ਸਭਾ ਨੂੰ ਜਿੱਤ ਲੈਂਦਾ ਆਪਣੀਆਂ ਗੱਲਾਂ ਦੇ ਨਾਲ।
ਦੁਤੀਆ ਕੇਸਰੀ ਚੰਦ ਜੋ ਮੇਰੋ ਲਗ ਸਾਲਾ।
ਉਹਨੂੰ ਭੇਜੀਏ ਪੰਮੇ ਪੁਰੋਹਿਤ ਨੂੰ, ਤੇ ਦੂਜਾ ਮੈਂ ਆਪਣਾ ਇੱਕ ਰਿਸ਼ਤੇਦਾਰ ਵੀ ਭੇਜਦਿਆਂ। ਗੁਰੂ ਜੀ ਸਤਿਕਾਰ ਕਰਨਗੇ ਕਿ ਰਾਜੇ ਭੀਮ ਚੰਦ ਨੇ ਆਪਣੇ ਰਿਸ਼ਤੇਦਾਰ ਨੂੰ ਭੇਜਿਆ ਮੇਰੇ ਕੋਲ, ਮੇਰਾ ਉਹ ਰਿਸ਼ਤੇਦਾਰ ਰਾਜਾ ਕੇਸਰੀ ਚੰਦ ਹੈ ਜੋ ਰਿਸ਼ਤੇ ਵਿਚ ਮੇਰਾ ਸਾਲਾ ਲੱਗਦਾ ਹੈ।
ਵਾਕ ਬੋਲ ਬੇ ਮੈਂ ਚਤਰ ਭੇਦ ਸੋ ਲੱਕ ਸਾਰਾ।
ਰਾਜਾ ਕੇਸਰੀ ਚੰਦ ਵੀ ਬੜਾ ਸਿਆਣਾ ਹੈ, ਬੜੀ ਦੂਰਅੰਦੇਸ਼ੀ ਸੋਚ ਰੱਖਦਾ, ਗੱਲ ਕਰਨ ਵਿਚ ਉਹ ਵੀ ਚਤਰ ਹੈ, ਸਾਰੇ ਭੇਦ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਭੇਜੋ ਬੜੇ ਸਮਾਜ ਤੋਂ ਆਨਾ ਵਤ ਚਾਰੇ।
ਕੇਸਰੀ ਚੰਦ ਨੂੰ ਔਰ ਦੂਜਾ ਪੰਮੇ ਪੁਰੋਹਿਤ ਨੂੰ, ਇਨ੍ਹਾਂ ਦੇ ਸਾਰੇ ਦਲ ਸਹਿਤ ਗੁਰੂ ਜੀ ਕੋਲ ਭੇਜੀਏ, ਜਿਹੜੇ ਜਾ ਕੇ ਗੁਰੂ ਜੀ ਦੇ ਕੋਲੋਂ ਇਹ ਸਾਰੀਆਂ ਵਸਤੂਆਂ ਲੈ ਕੇ ਮੇਰੇ ਕੋਲ ਆਉਣ,
ਅਸ ਮਸਲਤ ਸਭ ਕਰ ਉਥੇ ਚੱਲ ਜਾਏ ਸਕਾਰੇ।
ਸਲਾਹ ਰਾਜੇ ਭੀਮ ਚੰਦ ਨੇ ਆਪਣੇ ਸਾਰੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਅਫਸਰਾਂ ਨਾਲ ਕੀਤੀ। ਕਹਿੰਦੇ ਜੀ ਇਹ ਗੱਲ ਬੜੀ ਵਧੀਆ, ਇਸੇ ਤਰ੍ਹਾਂ ਸਾਨੂੰ ਕਰਨਾ ਚਾਹੀਦਾ, ਪਰ ਹੁਣ ਆਪਣਾ ਸ਼ਾਮ ਦਾ ਸਮਾਂ ਹੋ ਚੁੱਕਾ, ਕੱਲ ਸਵੇਰੇ ਪੰਮੇ ਪੁਰੋਹਿਤ ਨੂੰ ਔਰ ਰਾਜੇ ਕੇਸਰੀ ਚੰਦ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਰਵਾਨਾ ਕਰਾਂਗੇ, ਤਾਂ ਜੋ ਚਾਰੇ ਵਸਤੂਆਂ, ਪੰਚਕਲਾ ਸ਼ਸਤਰ, ਪ੍ਰਸ਼ਾਦੀ ਹਾਥੀ ਔਰ ਉਹ ਕੀਮਤੀ ਚੌਂਕੀ ਔਰ ਚੌਥਾ ਉਹਨਾਂ ਦਾ ਬਣਿਆ ਹੋਇਆ ਉਹ ਕੀਮਤੀ ਤੰਬੂ ਜਿਹੋ ਜਿਹਾ ਔਰੰਗਜ਼ੇਬ ਦੇ ਕੋਲ ਵੀ ਨਹੀਂ ਹੈ, ਇਹ ਚਾਰੇ ਵਸਤੂਆਂ ਕੱਲ ਸਵੇਰੇ ਭੇਜ ਕੇ ਆਪਾਂ ਮੰਗਵਾਵਾਂਗੇ।
ਨਿਜ ਨਿਜ ਸਦਨ ਸਿਧਾਏ ਵਸੇ ਬਿਤਾਈ ਜਾਮਨੀ।
ਇੰਨਾ ਸ਼ਾਮ ਦਾ ਸਮਾਂ ਸੀ, ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਜਾ ਕੇ ਸਭ ਨੇ ਆਪੋ ਆਪਣੇ ਡੇਰਿਆਂ ਤੇ ਘਰਾਂ ਵਿਚ ਰਾਤ ਬਤੀਤ ਕੀਤੀ ਹੈ।
ਉਹ ਦਿਵਸ ਕੋ ਰਾਏ ਸੋਚ ਸ਼ਨਾਨੇ ਮਿਲ ਸਭ ਕੇ।
ਔਰ ਅਗਲੇ ਦਿਨ ਸਵੇਰੇ ਦਿਨ ਚੜਿਆ, ਸੂਰਜ ਉਦੇ ਹੋਇਆ ਤੇ ਸਾਰੇ ਉੱਠੇ ਨੇ, ਉੱਠ ਕੇ ਸਭ ਨੇ ਜਾਗ ਕੇ ਇਸ਼ਨਾਨ ਪਾਣੀ ਕੀਤਾ ਔਰ ਜਿਵੇਂ ਇਨ੍ਹਾਂ ਨੇ ਤਿਆਰੀ ਕਰਕੇ ਕੇਸਰੀ ਚੰਦ ਤੇ ਪੰਮਾ ਪੁਰੋਹਿਤ ਇਨ੍ਹਾਂ ਦੋਵਾਂ ਨੂੰ ਸਿੱਖਿਆ ਸਿਖਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।